अपर कने हट हट कर जाते, चहे न प्रभ के संग प्रयाते। दक्षिण दूर देश है जाना, मरे के जीवे क्या होए पाना।
वाहे गुरु जी का खालसा, वाहे गुरु जी की फतेह। राजान राज पानान पान, देवान देव उपमा महान, पीरान पीर मीरान मीर, वालिये कुल आलम सर्वरे कायनात, चावर तख्त शत्र दे मालक, गुरता गद्दी ते सुभायमान शब्द गुरु, धन धन श्री गुरु ग्रंथ साहिब जी दी पावन पवित्र हजूरी अंदर सुभाए मह। सन्मान योग सत्कार योग गुरु प्यारी साध संगत जीओ, वड़े भाग सदका सतसंग दियां सुहावनियां घड़ियां आप जी नूं प्राप्त हो रही हैं। काल युग मह कीर्तन प्रधाना, गुरमुख जपिए लाए ध्यान, आप जी अमृतमयी बाणी दा शब्द कीर्तन सरवण कीता है। हुण समा है गुरु इतिहास की कथा, सब ते उत्तम हर की कथा, नाम सुनत दर्द दुख लथा, जो यह कथा सुने या रगावे, दुख पाप ते निकट न आवे। साहिब श्री गुरु तेग बहादुर साहब जी दे पावन अस्थान गुरद्वारा श्री दुख निवारण साहब विखे आप सतगुरां दी हजूरी विच हाजिर हो के नेता प्रति सतगुरां दी अमृतमयी जो कथा है, लड़ीवार कथा है, सरवण करदे आ रहे हो। पिछले प्रसंग दे विच आप जी ने सुनिया है कि सतगुरु जी कलगीधर पातशाह दमदमा साहिब दी धरती ते विराजमान ने। दमदमा साहिब तो दक्षण देश वाले पासे जाण दा विचार बनाया कलगीधर पातशाह ने। सतगुरां दे पास भाई डल सिंह जी, भाई राम सिंह जी, भाई फतेह सिंह जी, ये भी सिख सतगुरां दे कोल ने। ते सतगुरां ने कहा भी साडा विचार है कि असी दक्षण देश वाले पासे जाना है, ते तुसी भी साडे नाल चलना करो। ते भाई डल सिंह नूं कहना कीता कि तैनू असी दिल्ली दा राज दे देंगे, आपां दक्षण देश जाना है, नुरंगे दा अंत समा नेड़े आ गया है, उहनू उहदे घर विच ही आपां खत्म करके ते इह दिल्ली दा जिहड़ा राज है तैनू दे देवांगे। पर भाई डल सिंह जी और होर इहदे नाल दे साथी भाई राम सिंह जी, फतेह सिंह जी, ये सारे टाल मटोल करन लगे भी दक्षण देश पता नहीं किहो जिहा होवेगा, किवें विपता आवेगी, की दुख झलना पवेगा। गुरु के बचना ते भरोसा नहीं किया, टाल मटोल करन लगे, कहन लगे भी साहीं ते इहो ही साडे वल, तुसीं राज ते साहीं आप जी शरण विच हाँ, इत्थे ही सानू राज वाले सारे सुख प्राप्त ने, सानू राज दी लोड़ नहीं। होर अनेक बहाने बना के टाल मटोल करते हैं। तो सतगुरु जी कहते वचन मनोगे ना चलोगे, मन इशे फल प्राप्त होणगे, अधिक लाभ प्राप्त होवेगा, जे वचन नहीं मनोगे तो लाभ खोया जाएगा, हानि प्राप्त होवेगी। पर मन विच इन्हां दे भरोसा नहीं बजदा, भरोसा ना बजन करके उतों उतों सतगुरां नूं कह भी नहीं सकते, उतों उतों प्रेम करते हैं पर विचों डरे हुए ने, ਜਾਣ ਨੂੰ ਮਨ ਨਹੀਂ ਕਰਦਾ ਅਤੇ ਅਨੇਕਾਂ ਤਰ੍ਹਾਂ ਦੀਆਂ ਮਨ ਵਿੱਚ ਗਿਣਤੀਆਂ ਗਿਣ ਰਹੇ ਨੇ ਦੱਖਣ ਦੇਸ਼ ਵਿੱਚ ਕੀ ਦੁੱਖ ਹੋਵੇਗਾ, ਕੀ ਵਿਪਤਾ ਆਵੇਗੀ। ਘਰ ਦਾ ਮੋਹ ਬਹੁਤ ਪ੍ਰਬਲ ਹੈ, ਘਰ ਨੂੰ ਤਿਆਗਣਾ ਨਹੀਂ ਚਾਹੁੰਦੇ। ਇਹ ਪ੍ਰਸੰਗ ਚੱਲ ਰਿਹਾ ਸੀ, ਆਪ ਜੀ ਨੇ ਇੱਥੋਂ ਤੱਕ ਪ੍ਰਸੰਗ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕੀਤਾ ਹੈ। ਜਿਵੇਂ ਹੋਰ ਮਨ ਵਿੱਚ ਇਹ ਗਿਣਤੀਆਂ ਕਰਕੇ ਸਤਿਗੁਰਾਂ ਦੇ ਨਾਲ ਨਾ ਜਾਣ ਦਾ ਬਹਾਨਾ ਕਰਦੇ ਨੇ, ਉਹ ਇਤਿਹਾਸ ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਕਲਮਬੱਧ ਕੀਤਾ ਹੈ। ਆਓ ਆਪਾਂ ਇਸ ਇਤਿਹਾਸ ਨੂੰ ਸਰਵਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ, ਮਨ ਟਿਕਾਉਣ ਵਾਸਤੇ, ਇਕਾਗਰਤਾ ਵਾਸਤੇ, ਅਤੇ ਸਭ ਸੰਗਤ ਆਖਣਾ ਕਰੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਚੌਪਈ ਅਪਰ ਕਨੇ ਹਟ ਹਟ ਕਰ ਜਾਤੇ।
ਕਾਫੀ ਜਿਹੜੇ ਵਿਰਾਟ ਸਨ, ਨੌਕਰ ਸਨ, ਅਤੇ ਹੋਰ ਵੀ ਜਿਨ੍ਹਾਂ ਸਿੱਖਾਂ ਦਾ ਮਨ ਨਹੀਂ ਸੀ ਕਰਦਾ ਜਾਣ ਨੂੰ ਦੱਖਣ ਦੇਸ਼ ਸਤਿਗੁਰਾਂ ਦੇ ਨਾਲ, ਕਾਫੀ ਇਹ ਵਿਰਾਟ ਵੀ ਅਤੇ ਔਰ ਹੋਰ ਵੀ ਸਿੱਖ ਹਟ ਹਟ ਕੇ ਵੀ ਕਿਸੇ ਤਰ੍ਹਾਂ ਸਾਨੂੰ ਦੱਖਣ ਦੇਸ਼ ਨਾਲ ਜਾਣਾ ਪਏ, ਉਹਦੇ ਦੁੱਖਾਂ ਤੋਂ ਡਰਦੇ ਹੋਏ ਵੀ ਪਤਾ ਨਹੀਂ ਕੀ ਹੋਵੇਗਾ। ਮਨ ਵਿੱਚ ਇਹਨਾਂ ਨੇ ਭਰਮ ਪਾ ਲਿਆ ਅਤੇ ਕਈ ਹਟ ਹਟ ਕੇ ਵਾਪਸ ਮੁੜ ਰਹੇ ਹਨ।
ਚਾਹੇ ਨਾ ਪ੍ਰਭ ਕੇ ਸੰਗ ਪ੍ਰਿਆਤੇ,
ਚਾਹੁੰਦੇ ਨਹੀਂ ਸਤਿਗੁਰਾਂ ਦੇ ਨਾਲ ਦੱਖਣ ਦੇਸ਼ ਵਿੱਚ ਜਾਣਾ, ਮਨ ਨਹੀਂ ਕਰਦਾ ਨਾਲ ਜਾਣ ਵਾਸਤੇ, ਇਸ ਤਰ੍ਹਾਂ ਕਰਕੇ ਹਟ ਹਟ ਕੇ ਵਾਪਸ ਨੂੰ ਆ ਰਹੇ ਹਨ।
ਦੱਖਣ ਦੂਰ ਦੇਸ਼ ਹੈ ਜਾਣਾ,
ਇਹਨਾਂ ਮਨ ਵਿੱਚ ਜਾਣ ਲਿਆ ਵੀ ਦੱਖਣ ਦੇਸ਼ ਬਹੁਤ ਦੂਰ ਹੈ, ਪਤਾ ਨਹੀਂ ਕਿੱਦਾਂ ਦਾ ਹੋਵੇਗਾ। ਉਹਦੇ ਦੁੱਖਾਂ ਨੂੰ ਆਪਣੇ ਮਨ ਹੀ ਮਨ ਵਿੱਚ ਪਾਲ ਲਿਆ ਵੀ ਪਤਾ ਨਹੀਂ ਉੱਥੇ ਆ ਦੁੱਖ ਹੋਣਗੇ, ਪਰਿਵਾਰ ਤੋਂ ਦੂਰ ਚਲੇ ਜਾਵਾਂਗੇ। ਅਨੇਕਾਂ ਤਰ੍ਹਾਂ ਦੇ ਇਹਨਾਂ ਨੇ ਆਪਣੇ ਮਨ ਵਿੱਚ ਦੁੱਖ ਜਿਹੜੇ ਨੇ ਮਲੂਮ ਕੀਤੇ ਨੇ ਵੀ ਇਹੋ ਜਿਹੇ ਦੁੱਖ ਹੋਣਗੇ, ਤੇ ਇਸ ਤਰ੍ਹਾਂ ਮਨ ਵਿੱਚ ਇਹਨਾਂ ਨੇ ਜਾਣਿਆ ਹੈ ਕਿ ਦੂਰ ਹੈ ਦੱਖਣ ਦਾ ਦੇਸ਼।
ਮਰੇ ਕੇ ਜੀਵੇ ਕਿਆ ਹੋਏ ਭਾਨਾ,
ਇੱਥੋਂ ਤੱਕ ਮਨ ਵਿੱਚ ਭਰਮ ਪਾ ਲਿਆ ਕਿ ਮਰਾਂਗੇ ਕਿ ਜੀਵਾਂਗੇ, ਪਤਾ ਨਹੀਂ ਕੀ ਪਰਮੇਸ਼ਰ ਦਾ ਭਾਣਾ ਹੋਵੇ ਵੀ ਵਾਪਸ ਜਿਉਂਦੇ ਮੁੜਾਂਗੇ ਕਿ ਨਹੀਂ, ਇਹਨਾਂ ਮਨ ਦੇ ਵਿੱਚ ਭਰਮ ਪਾ ਲਿਆ। ਪਰ ਇਹ ਨਹੀਂ ਜਾਣਿਆ ਕਿ ਸਤਿਗੁਰੂ ਦੀ ਆਗਿਆ ਦੇ ਵਿੱਚ, ਸਤਿਗੁਰੂ ਦੇ ਹੁਕਮ ਦੇ ਵਿੱਚ ਮਹਾਨ ਸੁੱਖ ਆ, ਸਿਰਫ ਐਸ ਜਹਾਨ ਦਾ ਸੁੱਖ ਨਹੀਂ, ਦੋਨਾਂ ਲੋਕਾਂ ਦਾ ਸੁੱਖ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ, ਇੱਕ ਲੋਕ ਨਹੀਂ ਦੋਨਾਂ ਲੋਕਾਂ ਦੇ ਵਿੱਚ ਉਹਨੂੰ ਪਰਮ ਸੁੱਖ ਮਿਲਦਾ, ਪਰਮ ਸੁੱਖ, ਕਿਉਂਕਿ ਸਤਿਗੁਰੂ ਦੀ ਸ਼ਰਨ ਵਿੱਚ ਪਰਮ ਸੁੱਖ ਹੈ। ਇਹ ਨਹੀਂ ਮਨ ਵਿੱਚ ਜਾਣ ਲਿਆ ਅਤੇ ਇੱਥੋਂ ਤੱਕ ਸੋਚ ਲਿਆ ਕਿ ਪਤਾ ਨਹੀਂ ਮਰਾਂਗੇ ਕਿ ਜੀਵਾਂਗੇ, ਪਤਾ ਨਹੀਂ ਮੁੜ ਕੇ ਵਾਪਸ ਆਇਆ ਜਾਵੇ ਕਿ ਨਾ ਜਾਵੇ, ਕੀ ਪਰਮੇਸ਼ਰ ਦਾ ਭਾਣਾ ਹੋਵੇ।
ਨਿਜ ਕੁਟੰਬ ਤੇ ਹੋਵੇ ਨਿਆਰੇ,
ਹੁਣ ਇਹ ਭਰਮ ਪੈ ਗਿਆ, ਇਹ ਦੁੱਖ ਲੱਗਾ ਕਿ ਆਪਣੇ ਪਰਿਵਾਰ ਤੋਂ ਨਿਆਰੇ ਭਾਵ ਵੱਖਰੇ ਹੋ ਜਾਵਾਂਗੇ, ਪਰਿਵਾਰ ਦਾ ਮੋਹ ਬੜਾ ਪ੍ਰਬਲ ਹੋ ਗਿਆ, ਬੜਾ ਤੇਜ਼, ਪਰਿਵਾਰ ਦਾ ਮੋਹ ਨਹੀਂ ਛੱਡਦੇ, ਉਹ ਪਰਿਵਾਰ ਦੇ ਮੋਹ ਕਰਕੇ ਕਹਿੰਦੇ ਵੀ ਆਪਣੇ ਪਰਿਵਾਰ ਤੋਂ ਅਸੀਂ ਦੂਰ ਹੋ ਜਾਵਾਂਗੇ।
ਦੁੱਖ ਸੁੱਖ ਸੁਣੇ ਨਾ ਨਿਕਟ ਨਿਹਾਰੇ,
ਪਰਿਵਾਰ ਦਾ ਦੁੱਖ ਸੁੱਖ ਕਿਵੇਂ ਸੁਣਾਂਗੇ, ਸਾਨੂੰ ਪਤਾ ਨਹੀਂ ਲੱਗੇਗਾ ਪਰਿਵਾਰ ਵਿੱਚ ਦੁੱਖ ਹੈ ਸੁੱਖ ਹੈ, ਨਾ ਪਰਿਵਾਰ ਵਾਲਿਆਂ ਨੂੰ ਸਾਡੇ ਦੁੱਖ ਤੇ ਸੁੱਖ ਦਾ ਪਤਾ ਲੱਗੇਗਾ, ਕਿਵੇਂ ਉਹਨਾਂ ਨੂੰ ਵੇਖਾਂਗੇ ਉਹ ਦੁਖੀ ਨੇ ਕਿ ਸੁਖੀ ਨੇ। ਇਹਨਾਂ ਮਨ ਦੇ ਵਿੱਚ ਮੋਹ ਹੈ ਪਿਆਰ ਦਾ, ਪਰਿਵਾਰ ਦਾ।
ਵਿਛੜੇ ਹੋਏ ਕਿ ਨਾ ਇਨ ਮੇਲਾ,
ਅਸੀਂ ਆਪਣੇ ਪਰਿਵਾਰ ਤੋਂ ਵਿਛੜ ਜਾਵਾਂਗੇ ਤੇ ਵਿਛੜਿਆ ਹੋਇਆਂ ਦਾ ਪਤਾ ਨਹੀਂ ਮੁੜ ਕੇ ਮੇਲ ਹੋਵੇ ਕਿ ਨਾ, ਇਹਨਾਂ ਮਨ ਦੇ ਵਿੱਚ ਭਰਮ ਪੈ ਗਿਆ ਵੀ ਮੁੜ ਕੇ ਪਤਾ ਨਹੀਂ ਪਰਿਵਾਰ ਨਾਲ ਮਿਲਾਪ ਹੋਵੇਗਾ ਕਿ ਨਹੀਂ। ਇਸ ਤਰ੍ਹਾਂ ਹੈ,
ਗਮਨ ਗੁਰੂ ਕੇ ਸੰਗ ਦੋਹੇਲਾ,
ਮਨ ਵਿੱਚ ਜਾਣਦੇ ਨੇ ਕਿ ਗੁਰੂ ਦੇ ਨਾਲ ਜਾਵਾਂਗੇ, ਦੱਖਣ ਦੇਸ਼ ਵਿੱਚ ਗਮਨ ਕਰਾਂਗੇ, ਉੱਥੇ ਜਾਵਾਂਗੇ ਤੇ ਬੜੀ ਮੁਸ਼ਕਲ ਹੋਵੇਗੀ, ਦੋਹੇਲਾ ਪਾ ਬਹੁਤ ਮੁਸ਼ਕਲ ਆਵੇਗੀ, ਬੜਾ ਦੁੱਖ ਸਹਿਣਾ ਪਵੇਗਾ, ਪਰ ਭਰੋਸਾ ਨਹੀਂ ਸਤਿਗੁਰਾਂ ਤੇ ਕਿ ਸਤਿਗੁਰੂ ਦੀ ਹਜ਼ੂਰੀ ਵਿੱਚ ਹੈ ਹੀ ਸੁੱਖ, ਹੈ ਹੀ ਸੁੱਖ, ਸਰਬ ਸੁੱਖ ਨੇ, ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਣੀ ਪਾਈਏ। ਸਤਿਗੁਰੂ ਦੀ ਹਜ਼ੂਰੀ ਵਿੱਚ ਸਦਾ ਸੁਖ ਹੀ ਹੈ। ਇਹ ਕਹਿੰਦੇ ਪਤਾ ਨਹੀਂ ਕਿੰਨਾ ਕੁ ਮੁਸ਼ਕਿਲ ਹੋਵੇਗਾ, ਕਿੰਨਾ ਕੁ ਔਖਾ ਹੋਵੇਗਾ।
ਮਨ ਮੈਂ ਗਿਣਤੀ ਕਰੇ ਅਨੇਕ,
ਇਹ ਆਪਣੇ ਮਨ ਵਿੱਚ ਹੀ ਗਿਣਤੀਆਂ ਗਿਣਦੇ ਨੇ, ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਕਰਦੇ ਹਨ ਆਪਣੇ ਮਨ ਵਿੱਚ।
ਨੈ ਬੋਲੇ ਟਿਗ ਜਲਦ ਵਿਵੇਕ,
ਮਨ ਵਿੱਚ ਹੀ ਗਿਣਤੀਆਂ ਕਰਦੇ ਨੇ, ਮਨ ਵਿੱਚ ਹੀ ਵਿਚਾਰਾਂ ਕਰਦੇ ਨੇ, ਪਰ ਗਿਆਨ ਦੇ ਸਾਗਰ ਕਲਗੀਧਰ ਪਾਤਸ਼ਾਹ ਸਤਿਗੁਰੂ ਦੇ ਪਾਸ ਕੁਝ ਕਹਿ ਨਹੀਂ ਸਕਦੇ। ਮੁੱਖ ਤੋਂ ਕਹਿਣਾ ਡਰਦੇ ਨੇ, ਝਿਜਕਦੇ ਨੇ, ਕਹਿੰਦੇ ਨੀ ਸਤਿਗੁਰਾਂ ਨੂੰ, ਤੇ ਆਪਣੇ ਮਨ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹਨ।
ਕਰੇ ਕਪਟ ਕੋ ਪ੍ਰੇਮ ਬਣਾਏ,
ਕਪਟ ਰੱਖਿਆ, ਕਪਟ ਛਲ ਕਪਟ, ਉਤੋਂ ਪ੍ਰੇਮ ਬਣਾ ਕੇ ਰੱਖਦੇ ਨੇ, ਪੂਰਨ ਪ੍ਰੇਮ ਨਹੀਂ, ਉਤੋਂ ਪ੍ਰੇਮ ਦੀ ਬਾਤ ਕਰਦੇ ਨੇ ਪਰ ਮਨ ਵਿੱਚ ਕਪਟ ਹੈ।
ਕਿਮ ਨਿਭ ਹੈ ਤੂਰਨ ਬਿਨ ਸਾਏ,
ਕਪਟ ਵਾਲਾ ਜਿਹੜਾ ਪ੍ਰੇਮ ਹੈ ਉਹ ਕਿਵੇਂ ਨਿਭ ਸਕਦਾ, ਜਿਹੜਾ ਕਪਟ ਵਾਲਾ ਪ੍ਰੇਮ ਹੈ ਉਹ ਨਿਭ ਨਹੀਂ ਸਕਦਾ। ਤੇ ਮਹਾਂਕਵੀ ਜੀ ਕਹਿੰਦੇ ਨੇ ਤੂਰਨ ਬਿਨਸਾਏ ਵੀ ਤਤਕਾਲ ਉਹ ਬਿਨਸ ਜਾਂਦਾ, ਖਤਮ ਹੋ ਜਾਂਦਾ, ਉਹ ਤੋੜ ਨਹੀਂ ਨਿਭਦਾ।
ਰਾਮ ਸਿੰਘ ਬੋਲੇ ਹੋ ਕਰ ਜੋੜ,
ਤੇ ਰਾਮ ਸਿੰਘ ਕਰ ਜੋੜ ਕੇ ਭਾਵ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਪ੍ਰਾਤ ਫਤਿਹ ਸਿੰਘ ਕੋ ਦੇ ਮੋਰ।
ਰਾਮ ਸਿੰਘ ਦਾ ਭਰਾ ਸੀ ਦੂਜਾ ਫਤਿਹ ਸਿੰਘ, ਉਹ ਵੀ ਨਾਲ ਹੀ ਸੀ, ਤੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਰਾਮ ਸਿੰਘ ਕਿ ਮੇਰਾ ਭਰਾ ਜਿਹੜਾ ਫਤਿਹ ਸਿੰਘ ਆ ਨਾ, ਸਤਿਗੁਰੂ ਜੀ ਇਹਨੂੰ ਤੁਸੀਂ ਵਾਪਸ ਮੋੜ ਦਿਓ।
ਮੈਂ ਚੱਲ ਹੋਂ ਰਾਵਰ ਕੇ ਸਾਥ,
ਮੇਰੇ ਭਰਾ ਫਤਿਹ ਸਿੰਘ ਨੂੰ ਵਾਪਸ ਘਰ ਨੂੰ ਮੋੜ ਦਿਓ, ਤੇ ਮੈਂ ਸਤਿਗੁਰੂ ਜੀ ਆਪ ਜੀ ਦੇ ਨਾਲ ਚੱਲਾਂਗਾ।
ਜਿਤ ਗਮਨੋ ਗਮਨੇਂਗੇ ਨਾਥ,
ਜਿੱਥੇ ਮੇਰੇ ਨਾਥ ਸਵਾਮੀ ਜੀ ਕਲਗੀਧਰ ਪਾਤਸ਼ਾਹ ਜੀ ਜਿੱਧਰ ਨੂੰ ਤੁਸੀਂ ਜਾਵੋਗੇ ਮੈਂ ਨਾਲ ਹੀ ਆਪ ਜੀ ਦੇ ਜਾਵਾਂਗਾ, ਪਰ ਮੇਰੇ ਭਰਾ ਨੂੰ ਵਾਪਸ ਮੋੜ ਦਿਓ, ਇਹ ਘਰ ਦਾ ਖਿਆਲ ਰੱਖੇਗਾ, ਤੇ ਮੈਂ ਆਪ ਜੀ ਦੇ ਨਾਲ ਜਾਵਾਂਗਾ।
ਤਿਮਹੀ ਡਲ ਸਿੰਘ ਕਰੇ ਉਚਾਰੀ,
ਇਹ ਰਾਮ ਸਿੰਘ ਨੇ ਕਿਹਾ, ਫਿਰ ਭਾਈ ਡਲ ਸਿੰਘ ਵੀ ਸਤਿਗੁਰਾਂ ਨੂੰ ਕਹਿਣ ਲੱਗਾ,
ਗੁਰ ਤੇ ਡਰ ਕਰ ਬਾਨੇ ਅਨੁਸਾਰੀ,
ਗੁਰੂ ਤੋਂ ਡਰ ਧਾਰਨ ਕੀਤਾ ਹੋਇਆ ਤੇ ਅਨੁਸਾਰੀ ਵੀ ਬਣਿਆ ਹੋਇਆ, ਡਰ ਕਰਕੇ ਆਗਿਆ ਦੇ ਵਿੱਚ ਰਹਿ ਰਿਹਾ ਵੀ ਉਤੋਂ ਗੁਰੂ ਦਾ ਡਰ ਹੈ, ਭੈ ਹੈ, ਕੁਝ ਬੋਲ ਨਹੀਂ ਸਕਦਾ, ਡਰ ਧਾਰਨ ਕੀਤਾ ਹੋਇਆ, ਡਰ ਧਾਰਨ ਕਰਕੇ ਅਨੁਸਾਰੀ ਬਣਿਆ ਹੋਇਆ ਹੈ।
ਬਾਕ ਨਾ ਮੋਰੇ ਉਹ ਜਾਏ ਗੁਸਾਈ,
ਹੁਣ ਮਨ ਵਿੱਚ ਵੀ ਸੋਚਦਾ ਸਤਿਗੁਰੂ, ਕਹਿੰਦਾ ਵੀ ਸਤਿਗੁਰੂ ਜੀ ਦਾ ਵਾਕ ਮੋੜਿਆ ਨਹੀਂ ਜਾ ਸਕਦਾ, ਸਤਿਗੁਰੂ ਨੂੰ ਅਸੀਂ ਜਵਾਬ ਨਹੀਂ ਦੇ ਸਕਦੇ, ਸਤਿਗੁਰੂ ਜੀ ਦਾ ਕਹਿਣਾ ਨਹੀਂ ਮੋੜ ਸਕਦੇ।
ਗਮਨ ਕਿਸੂ ਕੇ ਮਨ ਨੇ ਪਾਈ,
ਪਰ ਇਹ ਨਹੀਂ ਚੰਗਾ ਲੱਗਦਾ ਕਿਸੇ ਨੂੰ ਵੀ ਦੱਖਣ ਦੇਸ਼ ਵਿੱਚ ਜਾਣਾ, ਡਰ ਕਰਕੇ ਅਨੁਸਾਰੀ ਹੈ ਪਰ ਸੋਚਦਾ ਹੈ ਕਿ ਵੀ ਗਮਨ ਦੇਸ਼ ਦੱਖਣ ਦੇਸ਼ ਨੂੰ ਗਮਨ ਕਰਨਾ, ਦੱਖਣ ਦੇਸ਼ ਵੱਲ ਜਾਣਾ, ਕਹਿੰਦੇ ਕਿਸੇ ਨੂੰ ਵੀ ਚੰਗਾ ਨਹੀਂ ਲੱਗ ਰਿਹਾ ਹੈ।
ਗਿਣਤੀ ਗਿਣੇ ਅਨੇਕ ਪ੍ਰਕਾਰੀ,
ਇਹ ਤਾਂ ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਭਾਈ ਡਲ ਸਿੰਘ ਵੀ ਆਪਣੇ ਮਨ ਵਿੱਚ ਕਰ ਰਿਹਾ ਹੈ।
ਗੁਰੂ ਸੰਗ ਤੇ ਹਟਬੋ ਭਾਰੀ,
ਹੁਣ ਮਨ ਵਿੱਚ ਗਿਣਤੀਆਂ ਕਰਦਾ ਸੋਚਦਾ ਹੈ ਵੀ ਗੁਰੂ ਦਾ ਸੰਗ ਛੱਡ ਕੇ ਪਿੱਛੇ ਹਟਣਾ ਇਹ ਵੀ ਬੜਾ ਮੁਸ਼ਕਿਲ ਆ, ਬੜਾ ਔਖਾ ਹੈ।
ਤਥਾ ਕੁਟੰਬ ਤੇ ਬਿਰਹ ਦੋਹੇਲਾ,
ਇਹ ਫਿਰ ਪਰਿਵਾਰ ਤੋਂ ਵਿਛੜ ਜਾਈਏ, ਪਰਿਵਾਰ ਨੂੰ ਛੱਡ ਕੇ ਚਲੇ ਜਾਵਾਂਗੇ ਤੇ ਇਹ ਵੀ ਬੜੀ ਔਖੀ ਗੱਲ ਹੈ, ਵੀ ਬੜਾ ਦੁੱਖ ਆ, ਇਹ ਵੀ ਬੜੀ ਮੁਸ਼ਕਿਲ ਆ, ਗੁਰੂ ਤੋਂ ਪਿੱਛੇ ਹਟਦੇ ਹਾਂ ਤੇ ਇਹ ਵੀ ਬੜਾ ਮੁਸ਼ਕਿਲ ਹੈ, ਬੜਾ ਦੁੱਖ ਹੈ, ਭਾਰੀ ਦੁੱਖ ਹੈ, ਗੁਰੂ ਤੋਂ ਪਿੱਛੇ ਨਹੀਂ ਹਟਿਆ ਜਾਂਦਾ ਪਰ ਪਿੱਛੇ ਪਰਿਵਾਰ ਦਾ ਮੋਹ ਆਉਂਦਾ ਤੇ ਕਹਿੰਦਾ ਹੁਣ ਪਰਿਵਾਰ ਤੋਂ ਦੂਰ ਜਾਂਦੇ ਹਾਂ ਤੇ ਤਾਂ ਵੀ ਬੜਾ ਦੁੱਖ ਹੈ।
ਐਸੋ ਪਰੇ ਉਹ ਆਨ ਕਰ ਖੇਲਾ,
ਕਹਿੰਦੇ ਐਸਾ ਸਮਾਂ ਆ ਕੇ ਬਣ ਗਿਆ ਵੀ ਹੁਣ ਕਿਹੜੇ ਪਾਸੇ ਜਾਵਾਂ, ਦੁਚਿੱਤੀ ਵਿੱਚ ਪੈ ਗਿਆ, ਐਸੀ ਪਹੇਲੀ ਆ ਗਈ ਸਾਹਮਣੇ ਖੜੀ ਹੋ ਗਈ ਆ ਵੀ ਕੀ ਕਰੀਏ, ਗੁਰੂ ਦੇ ਨਾਲੋਂ ਪਿੱਛੇ ਹਟਣਾ ਇਹ ਵੀ ਬੜਾ ਮੁਸ਼ਕਿਲ ਆ, ਕਿਉਂਕਿ ਜਾਣਦਾ ਗੁਰੂ ਦੇ ਸੁਭਾਅ ਨੂੰ ਵੀ ਗੁਰੂ ਕੋਈ ਬਚਨ ਕਹਿ ਦੇਣ ਤੇ ਤਤਸ਼ਨ ਪੂਰਾ ਹੋ ਜਾਂਦਾ, ਉਧਰੋਂ ਗੁਰੂ ਸਾਹਿਬ ਤੋਂ ਵੀ ਡਰ ਧਾਰਨ ਕਰਦਾ, ਫਿਰ ਪਿੱਛੇ ਪਰਿਵਾਰ ਦਾ ਮੋਹ ਜਾਗਦਾ, ਕਹਿੰਦੇ ਦੋਵੇਂ ਪਾਸੇ ਇੱਕ ਬੜੀ ਪਹੇਲੀ ਜੀ ਆ ਕੇ ਸਾਹਮਣੇ ਖੜੀ ਹੋ ਗਈ, ਹੁਣ ਮੈਂ ਕਰਾਂ ਤਾਂ ਕੀ ਕਰਾਂ।
ਬੇਗਮ ਨੌਰੰਗ ਕੀ ਮਰ ਗਈ।
ਉਧਰ ਔਰੰਗਜ਼ੇਬ ਬਾਦਸ਼ਾਹ ਦੀ ਬੇਗਮ ਮਰ ਗਈ।
ਨ੍ਰਿਪ ਚੰਬਿਆਲ ਸੋ ਦੋਹਿਤਾ ਪਈ।
ਚੰਬੇ ਦਾ ਰਾਜਾ ਜਿਹੜਾ ਸੀ ਉਹਦੀ ਲੜਕੀ ਸੀ ਇਹ।
ਗੇਰਵਾਲ ਸਰ ਗੁਰ ਜਿਸ ਕਾਲਾ।
ਇਸੇ ਆਪਨੇ ਕਥਾ ਸਰਵਣ ਕੀਤੀ ਹੈ ਜਦੋਂ ਗੁਰੂ ਸਾਹਿਬ ਜੀ ਰਵਾਲ ਸਰ ਜਿਸ ਸਮੇਂ ਗਏ ਸਨ।
ਮਿਲੀ ਆਨ ਕਰ ਬੁੱਧ ਵਿਸਾਲਾ।
ਸਤਿਗੁਰਾਂ ਨੂੰ ਇਹ ਤੇਜ ਬੁੱਧੀ ਵਾਲੀ ਸ੍ਰੇਸ਼ਠ ਬੁੱਧੀ ਵਾਲੀ ਆ ਕੇ ਮਿਲੀ।
ਤਬ ਪ੍ਰਭ ਵਰ ਦੀਨੋ ਇਸ ਭਾਂਤ।
ਸਤਿਗੁਰੂ ਨੇ ਇਸ ਤਰ੍ਹਾਂ ਦਾ ਵਰ ਦੇਣਾ ਕੀਤਾ।
ਅਬ ਲੋ ਅਹੈ ਅਪਾਵਨ ਗਾਤ।
ਹੁਣ ਤੱਕ ਤੇਰੇ ਸਰੀਰ ਦੀ ਜੋ ਅਵਸਥਾ ਹੈ ਅਪਵਿੱਤਰ ਹੈ।
ਇਹ ਤਨ ਤਿਆਗ ਅਪਰ ਕੋ ਪੈ ਹੈ।
ਇਸ ਤਨ ਨੂੰ ਸਰੀਰ ਨੂੰ ਤਿਆਗ ਕੇ ਦੂਸਰਾ ਸਰੀਰ ਧਾਰਨ ਕਰੇਗੀ।
ਸਿੱਖ ਡੱਲੇ ਘਰ ਜਾਏ ਬਸੇ ਹੈ।
ਸਿੱਖ ਡੱਲੇ ਦੇ ਘਰ ਜਾ ਕੇ ਵਸਣਾ ਕਰੇਗੀ।
ਤੈ ਸਤ ਸੰਗਤ ਸੇਵ ਕਮੇ ਹੈ।
ਉੱਥੇ ਸਤਸੰਗਤ ਦੀ ਤੂੰ ਸੇਵਾ ਨੂੰ ਕਮਾਵੇਗੀ।
ਆਛੀ ਤਬ ਪਾਵਨ ਤਾਪੈ ਹੈ।
ਤਾਂ ਤੇਰੀ ਅੱਛੀ ਜਿਹੜੀ ਪਵਿੱਤਰ ਅਵਸਥਾ ਹੈ ਤੈਨੂੰ ਪ੍ਰਾਪਤ ਹੋਵੇਗੀ।
ਪੁਨ ਤੇਰੋ ਅਮ ਕਰੇ ਉਧਾਰ।
ਫਿਰ ਤੇਰਾ ਅਸੀਂ ਉਧਾਰ ਕਰਾਂਗੇ।
ਪਹੁੰਚੇਂਗੇ ਤੈ ਸਦਨ ਮਜਾਰ।
ਘਰ ਵਿੱਚ ਫਿਰ ਅਸੀਂ ਪਹੁੰਚਾਂਗੇ।
ਸੋ ਤਬ ਕਰਤ ਰਹੀ ਬਹੁ ਸੇਵਾ।
ਇਸ ਤਰ੍ਹਾਂ ਕਰਕੇ ਉਹ ਸਤਸੰਗ ਦੀ ਬਹੁਤ ਸੇਵਾ ਕਰਦੀ ਰਹੀ।
ਸੀਤ ਪ੍ਰਸਾਦ ਛਕਤ ਗੁਰ ਦੇਵਾ।
ਸਾਹਿਬ ਦਾ ਸੀਤ ਪ੍ਰਸਾਦ ਛਕਦੀ।
ਨਿਰਮਲ ਹਿਰਦਾ ਹੋਏ ਤਬ ਆਵਾ।
ਇਹਦਾ ਹਿਰਦਾ ਨਿਰਮਲ ਹੋ ਗਿਆ।
ਮਿਲ ਗੁਰ ਪਗ ਪਰ ਸੀਸ ਝੁਕਾਵਾ।
ਸਤਿਗੁਰੂ ਨੂੰ ਮਿਲ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਝੁਕਾਉਣਾ ਕੀਤਾ।
ਪੂਰਬ ਜਨਮ ਮੋਏ ਸੁਧ ਆਈ।
ਕਹਿਣ ਲੱਗੀ ਮੈਨੂੰ ਪਿਛਲੇ ਜਨਮ ਦੀ ਸੁਧ ਆ ਗਈ ਹੈ, ਹੋਸ਼ ਆ ਗਈ ਹੈ।
ਅਬ ਸਤ ਸੰਗਤ ਸੇਵ ਕਮਾਈ।
ਇਹ ਸਤਸੰਗਤ ਦੀ ਸੇਵਾ ਕਰਨ ਦਾ ਮੈਨੂੰ ਫਲ ਪ੍ਰਾਪਤ ਹੋਇਆ ਹੈ।
ਨੈ ਮੈਂ ਜਨਮ ਲਹੋ ਪੁਨ ਔਰ।
ਮੈਂ ਹੋਰ ਕੋਈ ਜਨਮ ਨਹੀਂ ਲੈਣਾ ਚਾਹੁੰਦੀ।
ਕਰੋ ਬਾਕ ਸ਼੍ਰੀ ਪ੍ਰਭ ਜਗ ਮੋਰ।
ਇਹ ਬਚਨ ਕਰੋ ਮੇਰੇ ਵਾਸਤੇ ਕਿ ਮੇਰਾ ਦੁਬਾਰਾ ਜਨਮ ਨਾ ਹੋਵੇ।
ਸ਼੍ਰੀ ਗੁਰ ਕਹਿਓ ਅਲਪ ਬੈ ਹੋਈ।
ਸਤਿਗੁਰੂ ਜੀ ਕਹਿਣ ਲੱਗੇ ਅਜੇ ਤੇਰੀ ਉਮਰ ਥੋੜੀ ਹੈ, ਅਲਪ ਹੈ।
ਕੇਤ ਕਰਾਈ ਭੋਗਣੀ ਸੋਈ।
ਉਹ ਬਾਕੀ ਉਮਰ ਹੈ ਉਹ ਜੇ ਤੂੰ ਭੋਗਣੀ ਹੈ।
ਡਲ ਸਿੰਘ ਸੰਗ ਲੈ ਗਤ ਆਛੇ।
ਡਲ ਸਿੰਘ ਦੇ ਨਾਲ ਰਹਿ ਕੇ ਤੈਨੂੰ ਅੱਛੀ ਗਤੀ ਜਿਹੜੀ ਪ੍ਰਾਪਤ ਹੋਵੇਗੀ।
ਪ੍ਰਾਪਤ ਹੋਏ ਤੋਏ ਚਿਤ ਬਾਛੇ।
ਮੇਰਾ ਮਾਨਸ਼ਿਤ ਫਲ ਤੈਨੂੰ ਪ੍ਰਾਪਤ ਹੋਵੇਗਾ।
ਸੁਣ ਕੇ ਚਰਨ ਸਰੋਜ ਸਨੇਹੂ।
ਸੁਣ ਕੇ ਸਤਿਗੁਰਾਂ ਦੇ ਬਚਨ, ਪ੍ਰੇਮ ਭਰੇ ਬਚਨ ਸੁਣ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਪ੍ਰੇਮ ਕੀਤਾ।
ਹਿਰਦੇ ਵਿਸਾਲ ਉਪਾਏ ਅਛੇਊ।
ਹਿਰਦੇ ਦੇ ਵਿੱਚ ਬੜਾ ਉਮਾ ਆਇਆ ਹੈ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਦਾ।
ਹੱਥ ਜੋੜ ਕਰ ਬੰਧਨ ਕੀਨੀ।
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ।
ਮਨੋ ਕਾਮਨਾ ਪ੍ਰਾਪਤ ਪੀਨੀ।
ਮਨੋ ਕਾਮਨਾ ਪ੍ਰਾਪਤ ਕਰਕੇ, ਮਨੋ ਕਾਮਨਾ ਦੀ ਪ੍ਰਾਪਤੀ ਹੋਈ, ਇਸੇ ਰਸ ਵਿੱਚ ਭਿੱਜੀ ਹੋਈ ਨੇ ਬੇਨਤੀ ਕੀਤੀ।
ਇਮ ਸਤਿਗੁਰ ਨਿਤ ਠਾਣੇ ਤਿਆਰੀ।
ਹੁਣ ਸਤਿਗੁਰੂ ਜੀ ਜੋ ਦਮਦਮਾ ਸਾਹਿਬ ਤੋਂ ਚੱਲਣ ਦੀ ਜੋ ਤਿਆਰੀ ਕਰ ਰਹੇ, ਉਹ ਪ੍ਰਸੰਗ ਨੂੰ ਫਿਰ ਮਹਾਕਵੀ ਭਾਈ ਸਾਹਿਬ ਜੀ ਤੋਰਦੇ ਹਨ ਅੱਗੇ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਦਮਦਮੇ ਸਾਹਿਬ ਤੋਂ ਚੱਲਣ ਨੂੰ ਦੱਖਣ ਦੇਸ਼ ਵਾਲੇ ਪਾਸੇ ਨੂੰ ਨਿਤ ਤਿਆਰੀ ਕਰਵਾ ਰਹੇ ਹਨ।
ਕਰਿਓ ਚੈ ਦੱਖਣ ਅਸਵਾਰੀ।
ਸਤਿਗੁਰੂ ਜੀ ਦੱਖਣ ਦੇਸ਼ ਵੱਲ ਨੂੰ ਜਾਣ ਵਾਸਤੇ ਅਸਵਾਰੀਆਂ ਤਿਆਰ ਕਰਵਾ ਰਹੇ ਹਨ, ਚੱਲਣ ਵਾਸਤੇ ਸਭ ਤਿਆਰੀਆਂ ਕੀਤੀਆਂ।
ਕਹਿ ਭਾਈ ਮੈਂ ਪੀ ਹੋਏ ਸਾਤ।
ਇੱਥੇ ਭਾਈ ਭਾਈ ਰਾਮ ਕੋਇਰ ਜੀ ਕਹਿ ਰਹੇ ਨੇ, ਕਿਉਂਕਿ ਇਹ ਜਿਹੜੀ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਭਾਈ ਰਾਮ ਕੋਇਰ ਜੀ ਦੇ ਮੂੰਹ ਜੋ ਉਚਰੀ ਹੋਈ ਹੈ ਉਹਦੇ ਮੂੰਹ ਤੋਂ ਖਵਾ ਰਹੇ ਨੇ ਭਾਈ ਸਾਹਿਬ ਜੀ ਦੇ। ਤੇ ਇੱਥੇ ਭਾਈ ਰਾਮ ਸਿੰਘ ਜੀ ਕਹਿ ਰਹੇ ਨੇ ਮੈਂ ਵੀ ਹੋਏ ਸਾਥ। ਭਾਈ ਰਾਮ ਕੋਇਰ ਜੀ ਕਹਿੰਦੇ ਉਸ ਸਮੇਂ ਮੈਂ ਵੀ ਸਤਿਗੁਰਾਂ ਦੇ ਨਾਲ ਹੀ ਸੀ।
ਗਮਨੇ ਚਹੋਂ ਦਰਸ ਹਿਤ ਨਾਥ।
ਮੈਂ ਵੀ ਸਤਿਗੁਰਾਂ ਦੇ ਦਰਸ਼ਨ ਨਿਤ ਕਰਨੇ ਚਾਹੁੰਦਾ। ਭਾਈ ਰਾਮ ਕੋਇਰ ਜੀ ਨੇ ਦਰਸ਼ਨ ਕਰਨਾ ਚਾਹੁੰਦੇ ਨੇ, ਆਪਣੇ ਮਨ ਦੀ ਗੱਲ ਲਿਖ ਰਹੇ ਨੇ। ਕਹਿੰਦੇ ਮੈਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ, ਤੇ ਮੈਂ ਵੀ ਉਸ ਸਮੇਂ ਨਾਲ ਸੀ, ਤੇ ਮੈਂ ਵੀ ਚਾਹੁੰਦਾ ਸਤਿਗੁਰੂ ਜੀ ਮੈਨੂੰ ਵੀ ਨਾਲ ਹੀ ਰੱਖਣ। ਤੇ ਮੇਰੇ ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹਨਾ ਸੀ, ਇੱਛਾ ਸੀ।
ਕੀਤਕ ਹਟ ਗਏ ਨਿਜ ਕਰ ਕੋ,
ਤੇ ਕਈ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਨਹੀਂ ਸੀ, ਜਿਨ੍ਹਾਂ ਨੇ ਘਰ ਦਾ ਮੋਹ ਕੀਤਾ, ਮੋਹ ਨਹੀਂ ਤਿਆਗ ਸਕੀ, ਸਤਿਗੁਰਾਂ ਦੇ ਬਚਨਾਂ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਸੀ, ਕਹਿੰਦੇ ਕਈ ਇਸ ਤਰ੍ਹਾਂ ਦੇ ਜਿਹੜੇ ਸਨ ਉਹ ਹਟ ਕੇ ਵਾਪਸ ਆਪਣੇ ਘਰਾਂ ਨੂੰ ਮੁੜ ਗਏ ਹਨ।
ਕੀਤਕ ਹਟੇ ਕਪਟ ਕਰ ਉਰ ਕੋ,
ਕਈਆਂ ਨੇ ਤੇ ਸਾਫ ਕਹਿ ਦਿੱਤਾ ਵੀ ਅਸੀਂ ਨਹੀਂ ਜਾ ਸਕਦੇ, ਪਿੱਛੇ ਹਟ ਗਏ, ਤੇ ਕਈਆਂ ਨੇ ਮਨ ਵਿੱਚ ਕਪਟ ਰੱਖਿਆ, ਉੱਤੋਂ ਨਾਂ ਵੀ ਨਹੀਂ ਕਰਦੇ ਪਰ ਮਨ ਵਿੱਚ ਛੱਡ ਰੱਖਦੇ ਨੇ ਵੀ ਅਸੀਂ ਜਦੋਂ ਦਾ ਲੱਗਾ ਅਸੀਂ ਭੱਜ ਹੀ ਜਾਣਾ, ਅਸੀਂ ਚਲੇ ਜਾਣਾ। ਕਹਿੰਦੇ ਕਈ ਤੇ ਆਪਣੇ ਆਪ ਹਟ ਕੇ ਘਰਾਂ ਨੂੰ ਵਾਪਸ ਆ ਗਏ ਵੀ ਸਤਿਗੁਰੂ ਅਸੀਂ ਨਹੀਂ ਜਾ ਸਕਦੇ, ਤੇ ਕਈਆਂ ਨੇ ਮਨ ਵਿੱਚ ਆਪਣੇ ਕਪਟ ਰੱਖਿਆ ਹੈ, ਛਲ ਰੱਖਿਆ ਹੈ।
ਕਿਤਕ ਕਪਟ ਬਿਨ ਸੰਗੀ ਪਏ,
ਤੇ ਕੁਝ ਉਹ ਨੇ ਜਿਹੜੇ ਕਪਟ ਤੋਂ ਬਿਨਾਂ ਨੇ, ਭਾਵ ਗੁਰੂ ਦੇ ਬਚਨਾਂ ਤੇ ਜਿਨ੍ਹਾਂ ਨੂੰ ਭਰੋਸਾ ਆ, ਜਿਹਨੂੰ ਗੁਰੂ ਦੇ ਚਰਨਾਂ ਨਾਲ ਪੂਰਾ ਪ੍ਰੇਮ ਹੈ, ਗੁਰੂ ਦੇ ਬਚਨਾਂ ਦਾ ਪ੍ਰੇਮ ਆ, ਗੁਰੂ ਦੇ ਦਰਸ਼ਨਾਂ ਦਾ ਪ੍ਰੇਮ ਆ, ਕਹਿੰਦੇ ਉਹ ਕਪਟ ਤੋਂ ਬਿਨਾਂ ਸਤਿਗੁਰਾਂ ਦੇ ਸੰਗ ਨਾਲ ਰਹਿਣਾ ਚਾਹੁੰਦੇ ਨੇ। ਕਹਿੰਦੇ ਸਤਿਗੁਰੂ ਜਿਵੇਂ ਬਚਨ ਕਰਨਗੇ ਸਤਿਗੁਰਾਂ ਦੇ ਨਾਲ ਜਾਣਾ, ਤੇ ਸਤਿਗੁਰਾਂ ਦੇ ਸੰਗੀ ਬਣ ਗਏ ਕਪਟ ਤੋਂ ਬਿਨਾ।
ਸਤਿਗੁਰ ਚਰਨ ਪ੍ਰੇਮ ਕੋ ਲਏ,
ਉਹ ਜਿਹੜੇ ਸਤਿਗੁਰ ਦੇ ਪ੍ਰੇਮੀ ਨੇ ਉਹ ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਪ੍ਰੀਤ ਕਰਦੇ ਨੇ, ਤੇ ਸਤਿਗੁਰਾਂ ਦੇ ਚਰਨਾਂ ਨਾਲ ਪ੍ਰੀਤ ਉਹਨਾਂ ਦੀ ਹੈ।
ਤੀਨ ਦਸ਼ਾ ਸਿੱਖਣ ਕੀ ਹੋਏ,
ਇਸ ਤਰ੍ਹਾਂ ਕਰਕੇ ਤਿੰਨ ਤਰ੍ਹਾਂ ਦੀ ਹਾਲਤ ਹੋਈ ਸਿੱਖਾਂ ਦੀ, ਤਿੰਨ ਤਰ੍ਹਾਂ ਦੀ। ਕਈ ਤੇ ਵਾਪ ਜਵਾਬ ਦੇ ਕੇ ਘਰਾਂ ਨੂੰ ਆ ਗਏ, ਤੇ ਕਈਆਂ ਨੇ ਮਨ ਵਿੱਚ ਕਪਟ ਰੱਖਿਆ, ਛੱਡ ਰੱਖਿਆ, ਕਹਿ ਨਹੀਂ ਸੀ ਸਕਦੇ, ਤੇ ਤੀਜੇ ਉਹ ਨੇ ਜਿਹੜੇ ਗੁਰੂ ਦੇ ਨਾਲ ਪ੍ਰੇਮ ਕਰਦੇ ਨੇ, ਗੁਰੂ ਦੇ ਬਚਨਾਂ ਤੇ ਪੂਰਾ ਭਰੋਸਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਲੇ, ਜਿਨ੍ਹਾਂ ਨੂੰ ਇਹ ਭਰੋਸਾ ਹੈ ਉਹ ਤੀਜੇ ਉਹ ਨੇ। ਇਸ ਤਰ੍ਹਾਂ ਕਰਕੇ ਸਿੱਖਾਂ ਦੀ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਤਿੰਨ ਤਰ੍ਹਾਂ ਦੀ ਹਾਲਤ ਹੋ ਗਈ, ਕਈ ਜਵਾਬ ਦੇ ਕੇ ਵਾਪਸ ਮੁੜ ਗਏ, ਕਈਆਂ ਨੇ ਮਨ ਵਿੱਚ ਕਪਟ ਰੱਖਿਆ ਵੀ ਜਦੋਂ ਦਾ ਲੱਗਾ ਚਲੇ ਜਾਣਾ ਵਾਪਸ, ਤੇ ਤੀਜੇ ਨੇ ਜੇ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੇ ਨੇ, ਸਤਿਗੁਰਾਂ ਦੀ ਹਜ਼ੂਰੀ ਚਾਹੁੰਦੇ ਨੇ, ਸਤਿਗੁਰਾਂ ਦਾ ਦਰਸ਼ਨ ਚਾਹੁੰਦੇ ਨੇ, ਤੇ ਸਤਿਗੁਰਾਂ ਦੇ ਨਾਲ ਪ੍ਰੀਤ ਕਰਦੇ ਹਨ।
ਕਿਨੋ ਲਾਭ ਲੀ ਨਸ ਕਿਨ ਖੋਏ,
ਹੁਣ ਕਈਆਂ ਨੇ ਲਾਭ ਪ੍ਰਾਪਤ ਕਰ ਲਿਆ ਤੇ ਕਈਆਂ ਨੇ ਲਾਭ ਗਵਾ ਦਿੱਤਾ। ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਬੱਝ ਗਿਆ, ਗੁਰੂ ਤੇ ਟੇਕ ਜਿਨ੍ਹਾਂ ਰੱਖੀ, ਗੁਰੂ ਦੇ ਬਚਨਾਂ ਨੂੰ ਪਾਲਿਆ, ਗੁਰੂ ਦੇ ਉਪਦੇਸ਼ ਦੇ ਵਿੱਚ ਰਹੇ, ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ। ਜਿਹੜੇ ਗੁਰੂ ਦੇ ਬਚਨ ਨੂੰ ਛੱਡ ਜਾਂਦੇ ਨੇ, ਗੁਰੂ ਕੇ ਬਚਨ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਹੁੰਦਾ, ਉਹਨਾਂ ਨੂੰ ਹਾਨੀ ਹੁੰਦੀ। ਕਹਿੰਦੇ ਕਈਆਂ ਨੇ ਲਾਭ ਪ੍ਰਾਪਤ ਕੀਤਾ ਤੇ ਕਈਆਂ ਨੇ ਲਾਭ ਜਿਹੜਾ ਮਿਲਿਆ ਸੀ ਉਹ ਕਹਿੰਦੇ ਉਹ ਗਵਾ ਦਿੱਤਾ, ਖੋ ਦਿੱਤਾ।
ਘਰ ਕੋ ਮੋਹ ਤਿਆਗ ਕਰ ਚਲੇ,
ਤੇ ਘਰ ਦਾ ਮੋਹ ਕਰਕੇ ਘਰ ਨੂੰ ਨਹੀਂ ਤਿਆਗ ਸਕੇ, ਗੁਰੂ ਸਾਹਿਬ ਨੂੰ ਤਿਆਗ ਦਿੱਤਾ। ਘਰ ਦਾ ਮੋਹ ਇੰਨਾ ਪ੍ਰਬਲ ਹਾਵੀ ਹੋ ਗਿਆ ਵੀ ਘਰ ਦੇ ਮੋਹ ਨਹੀਂ ਤਿਆਗ ਸਕੇ, ਤੇ ਗੁਰੂ ਦੇ ਉਪਦੇਸ਼ ਨੂੰ ਤਿਆਗ ਦਿੱਤਾ, ਗੁਰੂ ਕੇ ਬਚਨਾਂ ਨੂੰ ਤਿਆਗ ਦਿੱਤਾ, ਤੇ ਘਰ ਦੇ ਮੋਹ ਵਿੱਚ ਵਾਪਸ ਚਲੇ ਗਏ।
ਸੇ ਪੂਰਨ ਉਤਰੇ ਨਰ ਭਲੇ,
ਕਹਿੰਦੇ ਜਿਹੜੇ ਭਲੇ ਨਰ ਸਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਸੀ, ਕਹਿੰਦੇ ਉਹ ਪੂਰੇ ਉਤਰੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਸੀ, ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਸੀ, ਕਹਿੰਦੇ ਉਹ ਜਿਹੜੇ ਸਨ ਉਹ ਭਲੇ ਨਰ ਨਿਕਲੇ, ਉਹ ਪੂਰਨ ਹੋਏ, ਪਾਰ ਉਤਰੇ।
ਜਬ ਤੇ ਪੁੱਤਰ ਮਰੇ ਵਿੱਚ ਮੇਲੇ,
ਆਪਾਂ ਪਿੱਛੇ ਇਤਿਹਾਸ ਵਿੱਚ ਸਰਵਣ ਕੀਤਾ ਹੈ ਕਿ ਅਭੇ ਰਾਮ ਦੇ ਪੁੱਤਰ ਜਿਹੜੇ ਮੇਲੇ ਵਿੱਚ ਦੋ ਮਰ ਗਏ ਸਨ।
ਅਭੇ ਰਾਮ ਕਰ ਸ਼ੋਕ ਦੋਹੇਲੇ,
ਉਹ ਆਪਣੇ ਪੁੱਤਰਾਂ ਦੇ ਮਰਨ ਕਰਕੇ ਦੁਖੀ ਹੈ, ਸ਼ੋਕ ਵਿੱਚ ਹੈ, ਦੁੱਖ ਵਿੱਚ ਹੈ, ਗਮ ਕਰ ਰਿਹਾ ਹੈ, ਤੇ ਭਾਰੀ ਸ਼ੋਕ ਇਹਦੇ ਮਨ ਵਿੱਚ ਹੈ, ਇਸ ਕਰਕੇ ਦੁਖੀ ਹੈ।
ਮੈਂ ਕਰ ਰਿਹਾ ਪ੍ਰਭੂ ਟਿਗ ਆਇਓ,
ਉਹਨੇ ਦੁਖੀ ਹੋ ਕੇ ਆਪਣੇ ਘਰ ਵਿੱਚ ਨਹੀਂ ਰਹਿ ਸਕਿਆ, ਆਪ ਹੈ ਰਾਮ ਆਪਣੇ ਘਰ ਨਹੀਂ ਰਿਹਾ, ਦੁਖੀ ਹੈ ਸ਼ੋਕ ਦੇ ਵਿੱਚ ਕਿਉਂਕਿ ਪੁੱਤਰ ਮਾਰੇ ਗਏ, ਤੇ ਇਹਨੇ ਵੀ ਆਪਣਾ ਆਸਰਾ ਲੱਭਿਆ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਰਹਿਣ ਲੱਗ ਪਿਆ।
ਸੰਗ ਦੀਵਾਨੇ ਕੋ ਗਨ ਲਿਆਇਓ,
ਇਹ ਆਪਣੇ ਨਾਲ ਦੀਵਾਨਿਆਂ ਦਾ ਜਿਹੜਾ ਟੋਲਾ ਸੀ, ਸੰਗ ਸੀ, ਉਹ ਵੀ ਨਾਲ ਲੈ ਕੇ ਆਇਆ ਹੈ ਸਤਿਗੁਰਾਂ ਦੀ ਸ਼ਰਨ ਵਿੱਚ।
ਸ੍ਰੀ ਗੁਰ ਰਾਖਿਓ ਕਰ ਸਨਮਾਨਾ,
ਇਹ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਰੱਖਿਆ, ਇਹਦਾ ਸਨਮਾਨ ਕੀਤਾ, ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸਵਾਮੀ ਸਨ ਦਾ, ਜੋ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕੇ ਆਉਂਦਾ, ਸ਼ਰਨ ਵਿੱਚ ਆਉਂਦਾ, ਸਤਿਗੁਰੂ ਉਹਦਾ ਸਨਮਾਨ ਕਰਦੇ ਨੇ, ਮਾਣ ਕਰਦੇ ਨੇ। ਤੇ ਇਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਅਭੈ ਰਾਮ, ਤੇ ਸਤਿਗੁਰਾਂ ਦਾ ਮਾਣ ਸਨਮਾਨ ਦਾ ਕੀਤਾ ਹੈ।
ਆਓ ਅਭੈ ਸਿੰਘ ਮਹਿਦ ਸੁਜਾਨਾ,
ਕਲਗੀਧਰ ਪਾਤਸ਼ਾਹ ਕਹਿਣ ਲੱਗੇ ਇਹਦਾ ਆਦਰ ਕੀਤਾ, ਕਹਿੰਦੇ ਆਓ ਅਭੈ ਸਿੰਘ, ਤੂੰ ਮਹਿਦ ਸਜਾਨਾ, ਤੂੰ ਬੜਾ ਸ੍ਰੇਸ਼ਟ ਬੁੱਧੀਵਾਨ ਹੈ, ਸਿਆਣਾ ਹੈ।
ਗੁਰ ਹਰ ਰਾਏ ਪ੍ਰਥਮ ਬਚ ਪਇਓ,
ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਸਤਵੇਂ ਜਾਮੇ ਵਿੱਚ ਗੁਰੂ ਹਰ ਰਾਏ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ।
ਸ੍ਰੀ ਨਾਨਕ ਜਹਾਜ਼ ਫਟ ਗਏ ਓ,
ਇਹ ਬਚਨ ਕੀਤਾ ਕਿ ਗੁਰੂ ਨਾਨਕ ਦਾ ਸਿੱਖੀ ਦਾ ਜਹਾਜ਼ ਆ ਫਟ ਗਿਆ, ਭਾਵੇਂ ਸਿੱਖ ਵੱਖਰੇ ਵੱਖਰੇ ਹੋ ਗਏ, ਵੱਖਰੇ ਵੱਖਰੇ ਟੁਕੜਿਆਂ ਦੇ ਵਿੱਚ ਹੋ ਗਏ ਨੇ। ਇਹ ਬਚਨ ਭਵਿੱਖ ਦੇ ਕਲਗੀਧਰ ਪਾਤਸ਼ਾਹ ਦੱਸ ਰਹੇ ਨੇ, ਸੱਤਵੇਂ ਜਾਮੇ ਵਿੱਚ ਕੀਤੇ ਨੇ। ਕਹਿੰਦੇ ਬਚਨ ਕੀਤਾ ਸੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਨੇ ਕਿ ਗੁਰੂ ਨਾਨਕ ਦਾ ਸਿੱਖੀ ਦਾ ਜਹਾਜ਼ ਹੈ ਫਟ ਗਿਆ ਹੈ।
ਬਹੁਰ ਵਿਚਾਰ ਕਰਿਓ ਭਾਵਿਖ,
ਫਿਰ ਗੁਰੂ ਹਰਿਰਾਇ ਸਾਹਿਬ ਜੀ ਨੇ ਵਿਚਾਰ ਕਰਕੇ ਭਵਿੱਖ ਦੀ ਗੱਲ ਕੀਤੀ, ਵਿਚਾਰ ਕੀਤੀ ਔਰ ਭਵਿੱਖ ਦੀ ਗੱਲ ਕੀਤੀ ਜੋ ਹੁਣ ਸਮੇਂ ਦੀ।
ਦਸਵੇਂ ਪਾਤਸ਼ਾਹ ਬਹੁ ਸਿੱਖ,
ਦਸਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਸਵਾਂ ਜਾਮਾ ਹੋਵੇਗਾ ਤੇ ਬਹੁਤ ਜ਼ਿਆਦਾ ਸਿੱਖ ਹੋਣਗੇ। ਜੋ
ਫਟਿਓ ਜਹਾਜ਼ ਇਕੱਤਰ ਕਰੇਂਗੇ,
ਬਹੁਤ ਸਿੱਖ ਹੋਣਗੇ, ਸਿੱਖੀ ਦਾ ਫਟਿਆ ਹੋਇਆ ਜਹਾਜ਼ ਉਹਨਾਂ ਨੂੰ ਇਕੱਤਰ ਕਰ ਦੇਣਗੇ। ਜਿਹੜੇ ਫਟ ਗਏ ਨੇ ਵੱਖੋ ਵੱਖਰੇ ਹੋ ਗਏ ਨੇ, ਦਸਵੇਂ ਜਾਮੇ ਦੇ ਵਿੱਚ ਆ ਕੇ ਇਹ ਸਿੱਖੀ ਦਾ ਜਹਾਜ਼ ਜਿਹੜਾ ਫਟਿਆ ਹੋਇਆ, ਇਹ ਸਾਰੇ ਸਿੱਖਾਂ ਨੂੰ ਇਕੱਤਰ ਕਰਕੇ, ਸਾਰਿਆਂ ਨੂੰ ਇਕੱਠਿਆਂ ਕਰਕੇ ਫਟਿਆ ਹੋਇਆ ਜਹਾਜ਼ ਜਿਹੜਾ ਹੈ ਜੋੜ ਦੇਣਗੇ।
ਮਿਲ ਮਿਲ ਸ਼ਰਦਾ ਤਰੇ ਤਰੇਂਗੇ,
ਜਿਹੜੇ ਆ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਵੇਂਗੇ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਿਸ ਗੋਬਿੰਦ ਦਾਸ ਤੁਹਾਰ। ਜੋ ਸ਼ਰਨ ਆਉਣਗੇ, ਜਿਹੜੇ ਆ ਕੇ ਗੁਰੂ ਦੀ ਸ਼ਰਨ ਵਿੱਚ ਆਉਣਗੇ, ਗੁਰੂ ਸਾਹਿਬ ਜੀ ਨੂੰ ਮਿਲਣਗੇ ਤੇ ਮਿਲ ਕੇ ਸ਼ਰਧਾ ਧਾਰਨ ਕਰਨਗੇ, ਗੁਰੂ ਸਾਹਿਬ ਤੇ ਪੂਰਨ ਭਰੋਸਾ ਕਰਕੇ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਧਾਰਨ ਕਰਨਗੇ। ਜਿਹੜੇ ਕਰਨਗੇ ਸ਼ਰਧਾ, ਕਹਿੰਦੇ ਤਰੇਂਗੇ, ਕਹਿੰਦੇ ਉਹ ਤਰ ਜਾਣਗੇ। ਇਸ ਤਰ੍ਹਾਂ ਜਿਹੜਾ ਸਿੱਖੀ ਦਾ ਫਟਿਆ ਹੋਇਆ ਜਹਾਜ਼ ਨੂੰ ਕਲਗੀਧਰ ਪਾਤਸ਼ਾਹ ਇਕੱਤਰ ਕਰਨਗੇ, ਜੋੜ ਦੇਣਗੇ, ਤੇ ਜਿਹੜੇ ਆ ਕੇ ਮਿਲਣਗੇ, ਸਤਿਗੁਰਾਂ ਦੀ ਸ਼ਰਨ ਕਬੂਲ ਕਰਨਗੇ, ਸ਼ਰਨ ਵਿੱਚ ਆ ਜਾਣਗੇ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਣਗੇ, ਸਿੱਖੀ ਵਿੱਚ ਸ਼ਾਮਲ ਕਰ ਲੈਣਗੇ ਤੇ ਇਸ ਤਰ੍ਹਾਂ ਸਤਿਗੁਰੂ ਜੀ ਸਾਰਿਆਂ ਨੂੰ ਇਕੱਤਰ ਕਰ ਲੈਣਗੇ।
ਹੋਏ ਹੈ ਬਲੀ ਮਹਾਨ ਮਹਾਨਾ,
ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ, ਸ਼ਰਧਾ ਧਾਰਨਗੇ, ਉਹ ਤਰ ਜਾਣਗੇ ਤੇ ਕਹਿੰਦੇ ਉਹ ਮਹਾਬਲੀ ਬਲਵਾਨ ਹੋਣਗੇ, ਯੋਧੇ ਹੋਣਗੇ, ਮਹਾਨ ਬਲ ਨੂੰ ਧਾਰਨ ਕਰਨਗੇ।
ਤਬ ਪੀਜੇ ਮਿਲ ਹੈਗੇ ਆਨਾ,
ਉਦੋਂ ਤੱਕ ਵੀ ਜਿਹੜੇ ਆ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ, ਜਿਹੜੇ ਆਣ ਕੇ ਮਿਲਣਗੇ, ਪ੍ਰੇਮ ਧਾਰਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣਗੇ।
ਤਿੰਨ ਕੋ ਪੰਥ ਮਿਲਾਵੇ ਸਰਬ,
ਕਹਿੰਦੇ ਉਹਨਾਂ ਨੂੰ ਆਪਣੇ ਪੰਥ ਵਿੱਚ ਸਾਰਿਆਂ ਨੂੰ ਮਿਲਾ ਲੈਣਗੇ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾਗੜ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆ ਗਏ ਮਾਰਗ ਪਾਵੇ। ਜਿਹੜੇ ਸ਼ਰਨ ਵਿੱਚ ਆ ਜਾਣਗੇ ਨਾ, ਉਹ ਸਾਰਿਆਂ ਨੂੰ ਆਪਣੇ ਪੰਥ ਵਿੱਚ ਮਿਲਾ ਲੈਣਗੇ। ਸੋ ਸਾਧ ਸੰਗਤ ਜੀ, ਜਿਹੜਾ ਆਪਣੀ ਗਲਤੀ ਮੰਨ ਕੇ ਗੁਰੂ ਨੂੰ ਸਮਰਪਿਤ ਹੋ ਕੇ ਅਰਦਾਸ ਕਰਦਾ ਵੀ ਸਤਿਗੁਰੂ ਜੀ ਪਿਛਲੇ ਮੇਰੇ ਔਗਣ ਬਖਸ਼ ਲਓ ਤੇ ਸ਼ਰਨ ਵਿੱਚ ਰੱਖ ਲਓ, ਤੇ ਮੇਰਾ ਸਤਿਗੁਰ ਇੰਨਾ ਦੀਨ ਦਿਆਲ ਹੈ, ਇਤਨਾ ਬਖਸ਼ੰਦ ਹੈ ਕਿ ਉਹ ਔਗਣ ਕੋ ਨਾ ਚਿਤਾਰਦਾ, ਉਹ ਔਗਣਾਂ ਨੂੰ ਨਹੀਂ ਚਿਤਾਰਦਾ, ਉਹਦਾ ਬਿਰਧ ਹੈ, ਐਸਾ ਬਿਰਧ ਹੈ ਕਿ ਉਹ ਸ਼ਰਨ ਆਵੇ ਤੇ ਸਕੰਠ ਲਾਵੇ, ਉਹਨੂੰ ਨਾਲ ਮਿਲਾ ਲੈਂਦੇ ਨੇ, ਕਿਰਪਾ ਕਰ ਦਿੰਦੇ ਨੇ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਆਉਣਗੇ, ਸ਼ਰਧਾ ਧਾਰ ਕੇ ਸਤਿਗੁਰਾਂ ਨੂੰ ਮਿਲਣਗੇ, ਤੇ ਅਧੀਨਗੀ ਕਬੂਲ ਕਰਨਗੇ, ਸਿੱਖੀ ਕਬੂਲ ਕਰਨਗੇ, ਉਹਨੂੰ ਸਿੱਖ ਪੰਥ ਦੇ ਵਿੱਚ ਮਿਲਾ ਲੈਣਗੇ।
ਸਭ ਅਧੀਨ ਹੋਵੇਂਗੇ ਜਾਏ,
ਸਾਰੇ ਸਤਿਗੁਰੂ ਦੇ ਅਧੀਨ ਹੋ ਜਾਣਗੇ, ਸਤਿਗੁਰੂ ਦੀ ਸਿੱਖੀ ਕਬੂਲ ਕਰ ਲੈਣਗੇ।
ਤਬ ਜਹਾਜ ਮਿਲ ਇੱਕ ਹੋਏ ਜਾਏ,
ਜਹਾਜ਼ ਜਿਹੜਾ ਫਟਿਆ ਨਾ ਵੱਖੋ ਵੱਖਰੇ ਕਈ ਟੁਕੜੇ ਹੋਏ ਪਏ ਨੇ, ਕਹਿੰਦੇ ਫਟਿਆ ਹੋਇਆ ਜਹਾਜ਼ ਫਿਰ ਇੱਕ ਹੋ ਜਾਵੇਗਾ, ਸਾਰੇ ਆ ਕੇ ਮਿਲ ਜਾਣਗੇ ਨਾ, ਤੇ ਕਹਿੰਦੇ ਗੁਰੂ ਨਾਨਕ ਦੀ ਸਿੱਖੀ ਦਾ ਜਿਹੜਾ ਜਹਾਜ਼ ਹੈ ਫਿਰ ਇੱਕ ਹੋ ਜਾਵੇਗਾ।
ਅਬੇ ਸਿੰਘ ਕੋ ਰੋਜ ਕਨੇਰੋ,
ਆਪੇ ਸਿੰਘ ਆਪੇ ਰਾਮ ਤੋਂ ਜਿਹੜਾ ਆਪੇ ਸਿੰਘ ਬਣਿਆ ਨਾ, ਕਹਿੰਦੇ ਰੋਜ਼ ਹੀ ਸਤਿਗੁਰੂ ਕਲਗੀ ਪਾਤਸ਼ਾਹ ਬਹੁਤ ਜ਼ਿਆਦਾ
ਕਰਿਓ ਪ੍ਰਭੂ ਪਿੱਖ ਖਰਚ ਬਡੇਰੋ,
ਦੇਖ ਕੇ ਬਹੁਤ ਖਰਚ ਕਰ ਰਹੇ ਨੇ, ਬਹੁਤ ਖਰਚਾ ਕਰਦੇ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ।
ਪੁੰਜ ਦੀਵਾਨੇ ਅਰ ਸਿੱਖ ਆਵੇ,
ਕਈ ਦੀਵਾਨਿਆਂ ਦੇ ਪੁੰਜ ਆਉਂਦੇ ਨੇ ਔਰ ਕਈ ਸਿੱਖ ਆਉਂਦੇ ਨੇ, ਹੋਰ ਥਾਵਾਂ ਥਾਵਾਂ ਤੋਂ ਚੱਲ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਜਿਹੜੇ ਸਿੱਖ ਆਉਂਦੇ ਹਨ।
ਸਭ ਕੋ ਦੇਗ ਕਰੇ ਤ੍ਰਿਪਤਾਵੇ,
ਇਹ ਸਾਰਿਆਂ ਨੂੰ ਸਤਿਗੁਰੂ ਜੀ ਗੁਰੂ ਕਾ ਲੰਗਰ ਤਿਆਰ ਹੁੰਦਾ, ਸਾਰਿਆਂ ਨੂੰ ਲੰਗਰ ਵਰਤਦਾ ਤੇ ਸਾਰੇ ਤ੍ਰਿਪਤ ਹੁੰਦੇ ਨੇ, ਗੁਰੂ ਕੀ ਦੇਗ ਵਿੱਚੋਂ ਗੁਰੂ ਕੇ ਲੰਗਰ ਵਿੱਚੋਂ ਸਭ ਪ੍ਰਸ਼ਾਦਾ ਛਕਦੇ ਨੇ ਔਰ ਸਾਰੇ ਹੀ ਤ੍ਰਿਪਤ ਹੁੰਦੇ ਹਨ।
ਜਬੈ ਸੁਨਿਓ ਦੱਛਣ ਕੋ ਜਾਣੇ,
ਹੁਣ ਰੋਜ਼ ਆਉਂਦੇ ਨੇ ਅਨੇਕਾਂ ਪੁੰਜ ਆਉਂਦੇ ਨੇ, ਦੀਵਾਨੇ ਆਉਂਦੇ ਨੇ, ਸਿੱਖ ਆਉਂਦੇ ਨੇ, ਤੇ ਗੁਰੂ ਸਾਹਿਬ ਜੀ ਭਾਰੀ ਖਰਚ ਕਰਦੇ ਨੇ ਲੰਗਰ ਉੱਤੇ ਤੇ ਲੰਗਰ ਛਕਦੇ ਨੇ ਸਾਰੇ ਤੇ ਤ੍ਰਿਪਤ ਹੁੰਦੇ ਨੇ। ਇਸ ਤਰ੍ਹਾਂ ਚੱਲਦਾ ਰਿਹਾ ਕੁਝ ਸਮਾਂ ਤੇ ਕਹਿੰਦੇ ਜਦੋਂ ਇਹਨਾਂ ਨੇ ਸੁਣ ਲਿਆ ਵੀ ਹੁਣ ਦੱਖਣ ਦੇਸ਼ ਜਾਣਾ, ਦੱਖਣ ਦੇਸ਼ ਨੂੰ ਸਤਿਗੁਰੂ ਜਾਣਗੇ, ਜਦੋਂ ਜਿਸ ਸਮੇਂ ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਇਹਨਾਂ ਨੂੰ ਪਤਾ ਲੱਗਿਆ ਵੀ ਸਤਿਗੁਰਾਂ ਦੇ ਨਾਲ ਹੁਣ ਦੱਖਣ ਦੇਸ਼ ਨੂੰ ਜਾਣਾ ਪਵੇਗਾ।
ਮਿਲ ਮਿਲ ਮਸਲਤ ਕਰੇ ਦੀਵਾਨੇ,
ਇਹ ਫਿਰ ਦੀਵਾਨੇ ਸਾਰੇ ਆਪਸ ਵਿੱਚ ਮਿਲ ਮਿਲ ਕੇ ਸਲਾਹਾਂ ਕਰਦੇ ਨੇ, ਅਨੇਕਾਂ ਤਰ੍ਹਾਂ ਦੀ ਮਸਲਤ ਕਰਦੇ ਨੇ, ਵਿਚਾਰਾਂ ਕਰਦੇ ਹਨ।
ਤੁਮਰੋ ਨਹੀਂ ਬਣੇ ਕਿਤ ਜਾਣਾ,
ਹੁਣ ਕੀ ਕਹਿੰਦੇ ਨੇ ਇੱਕ ਦੂਜੇ, ਕਹਿੰਦੇ ਸਾਡਾ ਜਾਣਾ ਨਹੀਂ ਬਣਦਾ ਕਿਤੇ, ਸਤਿਗੁਰੂ ਦੀ ਸ਼ਰਨ ਵਿੱਚ ਆਏ, ਮੌਜਾਂ ਲੈ ਰਹੇ, ਲੰਗਰ ਛਕ ਰਹੇ, ਕੋਈ ਫਿਕਰ ਨਹੀਂ, ਫਾਕਾ ਨਹੀਂ, ਹੁਣ ਦੱਖਣ ਦੇਸ਼ ਨੂੰ ਜਾਣਾ ਪਵੇਗਾ। ਹੁਣ ਮਨ ਵਿੱਚ ਭਰਮ ਪੈ ਗਿਆ, ਕਹਿੰਦੇ ਵੀ ਇਹ ਸਾਡੇ ਵਾਸਤੇ ਚੰਗਾ ਨਹੀਂ, ਕੋਈ ਚੰਗੀ ਗੱਲ ਨਹੀਂ, ਦੱਖਣ ਦੇਸ਼ ਜਾਣਾ ਚੰਗਾ ਨਹੀਂ ਹੈ।
ਘਰ ਰਹਿ ਕੇ ਥੋਰੋ ਪੀ ਖਾਣਾ,
ਕਿਸੇ ਪ੍ਰਕਾਰ ਕਰਕੇ ਵੀ ਦੱਖਣ ਦੇਸ਼ ਜਾਣਾ ਚੰਗਾ ਨਹੀਂ, ਤੇ ਘਰ ਵਿੱਚ ਰਹਿ ਕੇ ਜੇ ਅਸੀਂ ਥੋੜਾ ਵੀ ਖਾ ਲਾਂਗੇ ਨਾ, ਹੁਣ ਗੁਰੂ ਘਰ ਦੇ ਖੁੱਲੇ ਲੰਗਰ ਚੱਲਦੇ ਸੀ, ਬੜੇ ਆਨੰਦ ਨਾਲ ਛਕਦੇ ਸੀ, ਕਹਿੰਦੇ ਉੱਥੇ ਨਹੀਂ ਆਪਾਂ ਜਾਣਾ ਦੱਖਣ ਦੇਸ਼ ਵਿੱਚ, ਘਰ ਰਹਿ ਕੇ ਥੋੜਾ ਵੀ ਪ੍ਰਸ਼ਾਦਾ ਛਕ ਲਾਂਗੇ, ਘੱਟ ਛਕ ਲਾਂ, ਕਹਿੰਦੇ ਉਹ ਚੰਗਾ, ਇਸ ਕਰਕੇ ਉੱਥੇ ਜਾਣਾ ਨਹੀਂ ਬਣਦਾ।
ਕਿਆ ਲੈਨੋ ਦੱਛਣ ਮੈਂ ਜਾਏ,
ਮਨ ਵਿੱਚ ਵਿਚਾਰਾਂ ਕਰਦੇ ਨੇ, ਇੱਕ ਦੂਜੇ ਨਾਲ ਸਲਾਹਾਂ ਕਰਦੇ ਨੇ, ਗੱਲਾਂ ਕਰਦੇ ਨੇ ਆਪ ਵਿੱਚ, ਕਹਿੰਦੇ ਆਪਾਂ ਕੀ ਲੈਣਾ ਦੱਖਣ ਦੇਸ਼ ਵਿੱਚ ਜਾ ਕੇ, ਦੱਖਣ ਦੇਸ਼ ਵਿੱਚ ਜਾਵਾਂਗੇ, ਉੱਥੇ ਜਾ ਕੇ ਆਪਾਂ ਕਰਨਾ ਕੀ, ਆਪਾਂ ਘਰੇ ਰਹਿ ਕੇ ਹੀ ਥੋੜੀ ਖਾ ਲਵਾਂਗੇ, ਇੱਥੇ ਰਹਿ ਲਵਾਂਗੇ, ਪਰ ਦੱਖਣ ਦੇਸ਼ ਜਾ ਕੇ ਆਪਾਂ ਨੂੰ ਕੀ ਪ੍ਰਾਪਤ ਹੋਵੇਗਾ।
ਦੂਰ ਦੇਸ਼ ਸੁਧ ਕਿਉਂ ਹੁਣੇ ਪਾਏ,
ਦੂਰ ਦੇਸ਼ ਹੈ ਬੜਾ, ਕੀ ਖਬਰ ਹੈ ਉਹਦੀ ਕਿਹੋ ਜਿਹਾ ਦੇਸ਼ ਹੋਏਗਾ, ਤੇ ਉਹਦੀ ਸਾਡੀ ਖਬਰ ਘਰ ਨਹੀਂ ਪਹੁੰਚਣੀ, ਘਰਦਿਆਂ ਦੀ ਖਬਰ ਸਾਡੇ ਕੋਲ ਨਹੀਂ ਪਹੁੰਚਣੀ, ਤੇ ਆਪਾਂ ਕੀ ਲਵਾਂਗੇ, ਕਹਿੰਦੇ ਕੀ ਮਿਲਣਾ, ਪਰ ਇਹਨਾਂ ਵਿਚਾਰ ਨਹੀਂ ਕੀਤੀ ਕਿ ਸਤਿਗੁਰੂ ਜੀ ਕਹਿੰਦੇ ਸਾਡੇ ਨਾਲ ਚੱਲੋਗੇ ਤੇ ਤੁਹਾਨੂੰ ਸਰਬ ਫਲ ਪ੍ਰਾਪਤ ਹੋਣਗੇ, ਜੋ ਤੁਹਾਡੇ ਮਨ ਦੀ ਬਾਸ਼ਾ ਹੋਏਗੀ, ਮਨ ਬਾਸ਼ਿਤ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਭਰਮ ਪੈ ਗਿਆ, ਜਦੋਂ ਭਰਮ ਪੈ ਜਾਂਦਾ ਉਦੋਂ ਗੁਰੂ ਕੇ ਬਚਨਾਂ ਤੇ ਭਰੋਸਾ ਨਹੀਂ ਆਉਂਦਾ, ਇਹ ਕਹਿੰਦੇ ਅਸੀਂ ਕੀ ਲੈਣਾ, ਪਰ ਸਤਿਗੁਰੂ ਦੇ ਪਹਿਲਾਂ ਬਚਨ ਕਰਕੇ ਵੀ ਜਿਹੜੇ ਨਾਲ ਚੱਲੋਗੇ ਆ ਕੇ ਸਾਡੇ, ਤੇ ਕਹਿੰਦੇ ਤੁਹਾਨੂੰ ਮਨ ਬਾਸ਼ਿਤ ਫਲ ਸਭ ਕੁਛ ਪ੍ਰਾਪਤ ਹੋਵੇਗਾ ਜੋ ਮੰਗੋਗੇ, ਤੇ ਜੇ ਨਹੀਂ ਜਾਓਗੇ ਤੇ ਫਿਰ ਤੁਹਾਡਾ ਬੁਰਾ ਵੀ ਹੋਵੇਗਾ, ਫਿਰ ਤੁਹਾਨੂੰ ਕੋਈ ਚੰਗਾ ਪ੍ਰਾਪਤ ਨਹੀਂ ਹੋਵੇਗਾ। ਇਸ ਗੱਲ ਨੂੰ ਨਹੀਂ ਧਿਆਨ ਵਿੱਚ ਲਿਆਉਂਦੇ, ਕਹਿੰਦੇ ਕੀ ਲੈਣਾ ਹੈ ਅਸੀਂ ਜਾ ਕੇ।
ਇੱਕ ਦਿਨ ਸਤਿਗੁਰ ਬਹੁ ਸਮਝਾਇਓ,
ਸਤਿਗੁਰੂ ਜੀ ਇਹਨਾਂ ਦਾ ਭਲਾ ਕਰ ਰਹੇ ਨੇ ਕਿ ਕਿਤੇ ਸਤਿਗੁਰਾਂ ਦੀ ਪ੍ਰੀਤ ਇਹਨਾਂ ਦੇ ਮਨ ਵਿੱਚ ਆ ਜਾਵੇ, ਗੁਰੂ ਕੇ ਹੁਕਮ ਦੇ ਉੱਤੇ ਭਰੋਸਾ ਆ ਜਾਵੇ। ਸਤਿਗੁਰੂ ਵਾਰ ਵਾਰ ਸਮਝਾਉਂਦੇ ਨੇ, ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ, ਭੁੱਲਿਆਂ ਨੂੰ ਸਿੱਖਾਂ ਨੂੰ ਸਤਿਗੁਰੂ ਸਮਝਾਉਂਦੇ ਨੇ, ਇੱਥੇ ਕਲਗੀਧਰ ਪਾਤਸ਼ਾਹ ਸਮਝਾ ਰਹੇ ਨੇ ਇਹਨਾਂ ਨੂੰ, ਕਹਿੰਦੇ ਇੱਕ ਦਿਨ ਬਹੁਤ ਸਤਿਗੁਰਾਂ ਨੇ ਸਮਝਾਉਣਾ ਕੀਤਾ ਇਹਨਾਂ ਨੂੰ।
ਸੰਗ ਚਲੋ ਲੀਜੇ ਮਨ ਪਾਇਓ,
ਕਹਿੰਦੇ ਸਾਡੇ ਨਾਲ ਚਲੋ, ਸੰਗ ਚਲੋ, ਸਾਡੇ ਨਾਲ ਜਾਣਾ ਕਰੋ, ਤੇ ਜੋ ਮਨ ਪਾਉਂਦਾ ਉਹ ਲੈ ਲਿਓ, ਜੋ ਤੁਹਾਡੇ ਮਨ ਵਿੱਚ ਬਾਂਛਾ ਹੈ ਉਹੀ ਤੁਹਾਨੂੰ ਫਲ ਪ੍ਰਾਪਤ ਹੋਵੇਗਾ, ਮਨ ਭਾਉਂਦਾ ਫਲ ਪ੍ਰਾਪਤ ਹੋਵੇਗਾ।
ਪੂਜੇਂਗੇ ਬੋ ਲੋਕ ਚਰਨ ਕੋ,
ਬਹੁਤ ਲੋਕ ਤੁਹਾਡੇ ਚਰਨ ਪੂਜਣਗੇ, ਬਹੁਤ ਸੇਵਾ ਹੋਵੇਗੀ, ਤੁਹਾਡਾ ਮਾਣ ਸਤਿਕਾਰ ਬੜਾ ਹੋਵੇਗਾ, ਬਹੁਤ ਲੋਕ ਆ ਕੇ ਤੁਹਾਡੀ ਪੂਜਾ ਵੀ ਕਰਨਗੇ।
ਗਮਨੇ ਦੇਸ਼ਨ ਸੈਲ ਕਰਨ ਕੋ,
ਫਿਰ ਹੋਰ ਕੀ ਕਹਿੰਦੇ, ਬਹੁਤ ਦੇਸ਼ਾਂ ਦੀ ਆਪਾਂ ਰਸਤੇ ਵਿੱਚ ਜਾਂਦੇ, ਕਈ ਦੇਸ਼ ਆਉਣੇ ਨੇ, ਉਹਨਾਂ ਦੀ ਸੈਲ ਕਰਾਂਗੇ ਤੇ ਨਾਲੇ ਮਨ ਭਾਉਂਦੇ ਫਲ ਪ੍ਰਾਪਤ ਹੋਣਗੇ, ਨਾਲੇ ਆਪਾਂ ਦੇਸ਼ਾਂ ਦੀ ਸੈਰ ਕਰਾਂਗੇ।
ਦਿਨ ਪ੍ਰਤ ਪ੍ਰਾਪਤ ਅਧਿਕ ਵਡਾਈ,
ਦਿਨ ਪ੍ਰਤੀ ਦਿਨ ਅਧਿਕ ਤੁਹਾਡੀ ਵਡਿਆਈ ਹੋਵੇਗੀ। ਸਤਿਗੁਰੂ ਜੀ ਸਿੱਖਾਂ ਨੂੰ ਵਡਿਆਈ ਦੇਣਾ ਚਾਹੁੰਦੇ ਨੇ, ਸਮਝਾ ਰਹੇ ਨੇ ਕਿਤੇ ਕਿ ਇਹਨਾਂ ਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਆ ਜਾਵੇ। ਅਨਕ ਵਿਧੀਆਂ ਕਰਕੇ ਸਮਝਾਉਂਦਾ ਹੈ ਸਤਿਗੁਰੂ, ਜੋ ਸਿੱਖ ਦੇ ਭਾਗ ਚੰਗੇ ਹੋਣ ਤਾਂ ਸਮਝ ਆ ਜਾਂਦੀ ਹੈ, ਗੁਰੂ ਦੇ ਬਚਨਾਂ ਤੇ ਭਰੋਸਾ ਆ ਜਾਂਦਾ। ਅਨੇਕਾਂ ਵਿਧੀਆਂ ਕਰਕੇ ਸਤਿਗੁਰਾਂ ਦੀ ਬਾਣੀ ਵੀ ਸਾਨੂੰ ਵਾਰ ਵਾਰ, ਸਤਿਗੁਰਾਂ ਦਾ ਇਤਿਹਾਸ ਸਾਨੂੰ ਵਾਰ ਵਾਰ ਸਮਝਾ ਰਿਹਾ। ਇਹ ਜਿਹੜੀਆਂ ਪੁਰਾਤਨ ਸਾਖੀਆਂ ਇਤਿਹਾਸ ਵਿੱਚ ਆਪਾਂ ਸਰਵਣ ਕਰਦੇ ਨਾ, ਇਹ ਸੁਣਨ ਤੋਂ ਭਾਵ ਇਹ ਹੈ ਕਿ ਕੋਈ ਸਾਖੀ ਸਾਡੇ ਮਨ ਵਿੱਚ ਵੱਸ ਜਾਵੇ ਤੇ ਸਾਨੂੰ ਗੁਰੂ ਕੇ ਬਚਨਾਂ ਤੇ ਭਰੋਸਾ ਆ ਜਾਵੇ ਤੇ ਸਾਡਾ ਜੀਵਨ ਜਿਹੜਾ ਨਾ ਸਫਲਾ ਹੋ ਜਾਵੇ। ਕਿਉਂਕਿ ਸਿੱਖਾਂ ਨੇ, ਜਿਨ੍ਹਾਂ ਸਿੱਖਾਂ ਨੇ ਗੁਰੂ ਕੇ ਬਚਨ ਨੂੰ ਮੰਨਿਆ ਉਹਨਾਂ ਨੂੰ ਸਰਵ ਫਲ ਪ੍ਰਾਪਤ ਹੋਏ, ਲੋਕ ਵਿੱਚ ਸੁਖੀ ਹੋ ਗਏ, ਪਰਲੋਕ ਵਿੱਚ ਸੁਹੇਲੇ ਹੋ ਗਏ। ਇਹ ਸਾਖੀਆਂ ਜਦੋਂ ਆਪਾਂ ਇਤਿਹਾਸ ਦੇ ਵਿੱਚ ਸੁਣਦੇ ਹਾਂ ਤੇ ਸਾਨੂੰ ਵੀ ਇੰਨਾ ਭਰੋਸਾ ਵੱਧ ਜਾਵੇ ਕਿ ਸਤਿਗੁਰੂ ਜੇ ਉਹਨਾਂ ਵਾਸਤੇ ਬਚਨ ਕਰ ਰਹੇ, ਸਾਡੇ ਸਾਰੇ ਸਿੱਖਾਂ ਵਾਸਤੇ। ਅਸਲ ਵਿੱਚ ਇਤਿਹਾਸ ਦੀ ਕਥਾ ਸਰਵਣ ਕਰਨੀ, ਗੁਰਬਾਣੀ ਦੀ ਕਥਾ ਸਰਵਣ ਕਰਨੀ, ਕਿਸੇ ਪ੍ਰਥਾ ਵੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਉਹ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ, ਉਹ ਸਾਡੇ ਵਾਸਤੇ ਵੀ ਉਪਦੇਸ਼ ਹੈ ਕਿ ਅਸੀਂ ਕਮਾ ਲਈਏ। ਉਹ ਸਾਖੀ ਨੂੰ ਮੰਨ ਕੇ ਆਪਾਂ ਉਹ ਜਿਹੜਾ ਸਤਿਗੁਰੂ ਦਾ ਉਪਦੇਸ਼ ਉਹਦੇ 'ਤੇ ਭਰੋਸਾ ਵੱਧ ਜਾਵੇ ਤੇ ਸਾਡਾ ਵੀ ਪਾਰ ਉਤਾਰਾ ਹੋ ਸਕਦਾ। ਇਸੇ ਕਰਕੇ ਕਹਿੰਦੇ ਨੇ ਉੱਤਮ ਕਥਾ ਸਭ ਤੇ ਉੱਤਮ ਹਰ ਕੀ ਕਥਾ, ਕਿਉਂਕਿ ਹਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਹਰੀ ਦਾ ਰੂਪ ਨੇ, ਪਰਮੇਸ਼ਰ ਦਾ ਰੂਪ ਨੇ ਤੇ ਉਹਨਾਂ ਦੀ ਕਥਾ ਹਰ ਕੀ ਕਥਾ, ਸਭ ਤੇ ਉੱਤਮ ਹਰ ਕੀ ਕਥਾ। ਤੇ ਇਹ ਕਥਾ ਸੁਣਨ ਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ। ਕਦੋਂ? ਜਦੋਂ ਸੱਤ ਬਚਨ ਕਰਕੇ ਆਪਾਂ ਮੰਨ ਲੈਂਦੇ ਹਾਂ ਤੇ ਮੰਨ ਕੇ ਆਪਣੇ ਜੀਵਨ ਦੇ ਵਿੱਚ ਢਾਲ ਲੈਂਦੇ ਹਾਂ ਕਿ ਸਤਿਗੁਰੂ ਦਾ ਬਚਨ ਉਹਨਾਂ ਸਿੱਖਾਂ ਵਾਸਤੇ ਨਹੀਂ ਸੀ ਸਿਰਫ, ਇਹ ਸਾਡੇ ਵਾਸਤੇ ਵੀ ਸਤਿਗੁਰਾਂ ਦਾ ਬਚਨ ਹੈ, ਸਾਡੇ ਵਾਸਤੇ ਵੀ ਸਤਿਗੁਰਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਐਸਾ ਜੇ ਭਰੋਸਾ ਵੱਧ ਜਾਵੇ। ਹਾਂਜੀ,
ਹੋਏ ਤੁਮ ਸਿੱਖ ਸੰਗਤ ਅਧਿਕਾਈ,
ਹੋਰ ਸਤਿਗੁਰੂ ਜੀ ਬਖਸ਼ਾ ਕਰ ਰਹੇ ਨੇ, ਕਹਿੰਦੇ ਬੜੀ ਸੰਗਤ ਵਿੱਚ ਤੁਹਾਡੀ ਵਡਿਆਈ ਹੋਵੇਗੀ, ਬੜਾ ਮਾਣ ਸਨਮਾਨ ਸੰਗਤ ਕਰੇਗੀ ਤੁਹਾਡਾ, ਬਹੁਤ ਵਡਿਆਈ ਹੋਵੇਗੀ, ਬਹੁਤ ਪ੍ਰਭਤਾ ਮਿਲੇਗੀ ਆਪ ਜੀ ਨੂੰ।
ਆਛੀ ਬਾਤ ਚਲੇ ਹਮ ਸਾਥ,
ਕਹਿੰਦੇ ਚੰਗੀ ਬਾਤ ਅੱਛੀ ਬਾਤ ਹੈ ਜੇ ਸਾਡੇ ਨਾਲ ਚਲੋ। ਹੁਣ ਇਹਨਾਂ ਦੇ ਮਨ ਵਿੱਚ ਭਰਮ ਪਿਆ, ਕਹਿੰਦੇ ਕੀ ਲੈਣਾ ਸੀ ਜਾ ਕੇ, ਕਿਉਂਕਿ ਸਤਿਗੁਰੂ ਜੀ ਅੰਤਰਜਾਮੀ ਹੈ ਨਾ, ਅੰਦਰ ਦੀ ਜਾਣ ਲੈਂਦੇ ਨੇ, ਮਨ ਵਿੱਚ ਕੀ ਗਿਣਤੀਆਂ ਕਰਦੇ ਨੇ, ਮਨ ਵਿੱਚ ਗਿਣਤੀਆਂ ਕਰ ਲਏ ਵੀ ਦੱਖਣ ਦੇਸ਼ 'ਚ ਬੜੇ ਦੁੱਖ ਨੇ, ਕੀ ਲੈਣਾ, ਸਾਨੂੰ ਕੀ ਪ੍ਰਾਪਤ ਹੋਵੇਗਾ, ਘਰੇ ਰਹਿ ਕੇ ਥੋੜ੍ਹੀ ਖਾ ਲਾਂਗੇ ਚੰਗੀ ਹੈ। ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਅੰਦਰ ਦੀ ਗੱਲ ਜਾਣਗੇ ਨੇ ਤੇ ਸਮਝਾ ਰਹੇ ਨੇ, ਕਹਿ ਰਹੇ ਆਸ਼ੀ ਬਾਤ ਤੁਸੀਂ ਸਾਡੇ, ਅੱਛੀ ਬਾਤ ਉਹ ਹੈ, ਚੰਗੀ ਗੱਲ ਇਹ ਹੈ ਕਿ ਸਾਡੇ ਨਾਲ ਦੱਖਣ ਦੇਸ਼ ਨੂੰ ਚੱਲੋ। ਵੇਖੋ ਸਤਿਗੁਰੂ ਜੀ ਕਿੰਨੀ ਵਡਿਆਈ ਦੇ ਰਹੇ, ਦਲ ਸਿੰਘ ਨੂੰ ਕਹਿੰਦੇ ਨੇ ਤੈਨੂੰ ਦਿੱਲੀ ਦਾ ਰਾਜ ਦੇ ਦਿੰਦੇ ਹਾਂ, ਨਰੰਗੇ ਦਾ ਅੰਤਮ ਸਮਾਂ ਆ ਗਿਆ, ਉਹਨੂੰ ਅਸੀਂ ਉਹਦੇ ਘਰ ਹੀ ਮਾਰ ਦੇਣਾ, ਉਹਨੂੰ ਮਾਰ ਕੇ ਜਿਹੜੀ ਵਡਿਆਈ ਹੈ, ਜਿਹੜਾ ਰਾਜ ਹੈ ਨਾ, ਇਹ ਤਖ਼ਤ ਹੈ ਆਪਾਂ ਤੈਨੂੰ ਦੇ ਦਿੰਦੇ ਹਾਂ। ਹੁਣ ਮਾੜੇ ਭਾਗਾਂ ਕਰਕੇ ਮਨ ਵਿੱਚ ਭਰਮ ਪੈ ਗਿਆ, ਸਤਿਗੁਰਾਂ ਦੇ ਬਚਨਾਂ 'ਤੇ ਭਰੋਸਾ ਨਹੀਂ ਆਇਆ। ਸਤਿਗੁਰੂ ਕਹਿੰਦੇ ਅੱਛੀ ਬਾਤ ਚੰਗੀ ਬਾਤ ਇਹ ਹੈ ਕਿ ਤੁਸੀਂ ਸਾਡੇ ਨਾਲ ਚੱਲੋ।
ਕਹਿ ਕਰ ਭਲੇ ਗਮਨ ਕੋ ਪਾਥ,
ਕਹਿੰਦੇ ਭਲਾ ਕਰਕੇ ਤੂੰ ਸਾਡੇ ਨਾਲ ਚੱਲ ਜਾਓ, ਭਲਾ ਮੰਨ ਕੇ ਤੁਹਾਡੇ ਭਲੇ ਵਿੱਚ ਹੈ।
ਜਬ ਬੈਠੇ ਹੋ ਡੇਰੇ ਮੈਂ ਆਏ,
ਹੁਣ ਉੱਥੇ ਸਤਿਗੁਰਾਂ ਦੇ ਬਚਨ ਸੁਣਦੇ ਰਹਿੰਦੇ ਨੇ, ਉੱਥੇ ਨਹੀਂ ਕਬੋਲਦਾ, ਸਤਿਗੁਰਾਂ ਦਾ ਭੈ ਧਾਰਨ ਕਰਦੇ ਨੇ, ਪਰ ਜਦੋਂ ਵਾਪਸ ਸਤਿਗੁਰਾਂ ਕੋਲ ਆ ਜਾਂਦੇ, ਆਪ ਆਪਣੇ ਟਿਕਾਣਿਆਂ 'ਤੇ ਆਉਂਦੇ ਨਾ, ਫਿਰ ਇਹ ਸਾਰੀਆਂ ਸਲਾਹਾਂ ਕਰਦੇ ਨੇ, ਮਨ ਵਿੱਚ ਭਰੋਸਾ ਨਹੀਂ ਬੱਝਦਾ, ਫਿਰ ਆਪਣੇ ਡੇਰੇ ਆ ਕੇ
ਮਿਲੇ ਦੀਵਾਨੇ ਮਤ ਵਿੱਚ ਲਾਏ।
ਹੁਣ ਜਦੋਂ ਆਏ ਸਾਰੇ ਦੀਵਾਨੇ ਇਕੱਠੇ ਹੋਏ ਨਾ, ਇਹਨਾਂ ਦੀ ਮਤ ਵਿਗੜ ਗਈ, ਮਤ ਵਿੱਚ ਲਾ ਗਈ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ।
ਰਹਿ ਬੇ ਸੁੱਖ ਚਲ ਬੇ ਦੁੱਖ ਕਹੇ।
ਸਤਿਗੁਰੂ ਜੀ ਕਹਿੰਦੇ ਨੇ ਅੱਛੀ ਗੱਲ ਇਹ ਹੈ, ਤੁਹਾਡੇ ਸੁੱਖ ਦੀ ਗੱਲ ਇਹ ਹੈ, ਹਿੱਤ ਦੀ ਗੱਲ ਹੈ ਕਿ ਤੁਸੀਂ ਨਾਲ ਚੱਲੋ, ਪਰ ਇਹਨਾਂ ਦੀ ਮਤ ਵਿਚਲੀ ਹੈ। ਆਪਣੇ ਘਰੇ ਆਪਣੇ ਟਿਕਾਣਿਆਂ ਤੇ ਆ ਕਹਿੰਦੇ ਰਹਿ ਬੇ ਸੁੱਖ, ਵੀ ਜੇ ਆਪਾਂ ਦੱਖਣ ਦੇ ਸਤਿਗੁਰਾਂ ਦੇ ਨਾਲ ਨਹੀਂ ਜਾਂਦੇ ਤੇ ਸਾਨੂੰ ਸੁੱਖ ਮਿਲੇਗਾ। ਉਲਟੀ ਬਾਤ ਮਨ ਵਿੱਚ ਆ ਰਹੀ ਹੈ ਤੇ ਜਾਵਾਂਗੇ ਤੇ ਫਿਰ ਦੁੱਖ ਆ। ਇੱਦਾਂ ਦੀਆਂ ਗੱਲਾਂ ਕਹਿ ਰਹੇ ਨੇ ਇੱਕ ਦੂਜੇ ਨੂੰ ਵੀ ਜਾਣ ਵਿੱਚ ਦੁੱਖ ਆ ਤੇ ਰਹਿਣ ਵਿੱਚ ਇੱਥੇ ਘਰੇ ਰਹਿ ਪਈਏ ਤੇ ਫਿਰ ਸੁੱਖ ਹੈ।
ਗਮਨ ਦੂਰ ਕੈਸੇ ਤੁਮ ਚਾਹੇ।
ਕਹਿੰਦੇ ਤੁਸੀਂ ਦੂਰ ਜਾਣਾ ਕਿਉਂ ਚਾਹੁੰਦੇ ਨੇ? ਕਿਉਂਕਿ ਇਹਨਾਂ ਦਾ ਮੁਖੀਆ ਸੀ ਨਾ ਭਾਈ ਰਾਮ ਸਿੰਘ ਭੈ ਸਿੰਘ, ਉਹਨਾਂ ਨੇ ਉਹਨੂੰ ਸਮਝਾਇਆ ਸਤਿਗੁਰਾਂ ਨੇ, ਪਰ ਇਹ ਕੀ ਹੈ ਚਾਹੁੰਦੇ ਨੇ? ਕਹਿੰਦੇ ਉਹਨੂੰ ਉਹਦੀ ਮਤ ਵੀ ਚਲਾ ਰਹੇ ਨੇ, ਉਹਨੂੰ ਕਹਿ ਰਹੇ ਨੇ ਵੀ ਤੁਸੀਂ ਕਿਸ ਤਰ੍ਹਾਂ ਜਾਣਾ ਚਾਹੁੰਦੇ ਨੇ? ਗਮਨ ਦੂਰ ਕੈਸੇ ਤੁਮ ਚਾਹੋ, ਦੂਰ ਦਾ ਪੈਂਡਾ ਦੱਖਣ ਦੂਸ਼ ਕਿੰਨਾ ਪੈਂਡਾ ਦੂਰ ਆ, ਵੱਖਰਾ ਦੇਸ਼ ਆ, ਪਤਾ ਨੀ ਕਿਸ ਤਰ੍ਹਾਂ ਦਾ ਹੋਵੇਗਾ। ਕਹਿੰਦੇ ਤੁਸੀਂ ਕਿੱਦਾਂ ਚੰਗਾ ਚਾਹੁੰਦੇ ਜੇ?
ਇਤਿਆਦਕ ਅਦ ਕੈ ਸਮਝਾਇਓ।
ਇਤਿਆਦਕ ਸਤਿਗੁਰਾਂ ਨੇ ਇਹਨਾਂ ਨੂੰ ਬਹੁਤ ਸਮਝਾਉਣਾ ਕੀਤਾ, ਪਰ ਇਹ ਜਿਹੜੀ ਮਤ ਵਿਚਲੀ ਹੋਈ ਨਾ ਇਹ ਉਲਟੀ ਮਤ ਸਮਝਾ ਰਹੇ ਨੇ। ਬੜੀਆਂ ਗੱਲਾਂ ਕਰਕੇ ਸਮਝਾਇਆ ਵੀ ਰਹਿਣ ਵਿੱਚ ਸੁੱਖ ਆ, ਜਾਣ ਵਿੱਚ ਦੁੱਖ ਆ, ਉਹ ਦੂਰ ਦੇਸ਼ ਆ, ਬੜੇ ਮੁਸ਼ਕਲਾਂ ਹੋਣਗੀਆਂ, ਉਹ ਨਿਰੰਗੇ ਦਾ ਰਾਜ ਆ, ਉੱਧਰ ਹੀ ਰਹਿ ਰਿਹਾ, ਬੜਾ ਦੁੱਖ ਦਿੰਦਾ, ਅੱਗੇ ਬੜਾ ਝਗੜਾ ਕੀਤਾ, ਬਹੁਤ ਸਜਾਵਾਂ ਦਿੱਤੀਆਂ ਨੇ, ਬੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਮਤ ਵਿੱਚ ਲਾ ਰਹੇ ਹਨ।
ਨਿਸਮੈ ਭਾਜੋ ਮਤ ਠਹਿਰਾਇਓ।
ਸਾਰਿਆਂ ਨੇ ਮਿਲ ਕੇ ਇੱਕ ਮਤ ਠਹਿਰਾ ਲਿਆ, ਸਲਾਹ ਕਰ ਲਈ, ਪੱਕੀ ਸਲਾਹ ਕਰ ਲਈ ਸਾਰੇ ਇੱਕ ਦੂਜੇ ਨਾਲ ਵਿਚਾਰ ਕਰ ਕਰਕੇ ਨਾ, ਤੇ ਕਹਿੰਦੇ ਇਸ ਤਰ੍ਹਾਂ ਦਾ ਮਤ ਠਹਿਰਾ ਲਿਆ, ਨਿਸਮੈ ਭਾਜੋ, ਵੀ ਰਾਤ ਨੂੰ ਭਰ ਚੱਲੀਏ। ਹੁਣ ਉਹ ਉੱਤੋਂ ਗੁਰੂ ਕੋਲ ਡਰਦੇ ਨੇ, ਉਦੋਂ ਮਨ ਵਿੱਚ ਭੈ ਰੱਖਦੇ ਨੇ, ਕਹਿੰਦੇ ਰਾਤ ਦੇ ਸਮੇਂ ਕਿਹੜਾ ਸਾਨੂੰ ਕਹਿੰਦੇ ਵੇਖਣਾ, ਤੇ ਰਾਤ ਦੇ ਸਮੇਂ ਦੇ ਇਹ ਫੈਸਲਾ ਨਾ ਕਰ ਲਿਆ ਵੀ ਰਾਤ ਦੇ ਸਮੇਂ ਆਪਾਂ ਇੱਥੋਂ ਨੱਸ ਜਾਈਏ।
ਕੇਤਕ ਸੰਗ ਲੀਨ ਬੈਰਾਰੇ।
ਤੇ ਜਿਹੜੇ ਬੈਰਾਰ ਸੀ ਕਈ ਇਹਨਾਂ ਨੇ ਨਾਲ ਲੈ ਲਏ, ਇਹ ਦੀਵਾਨੇ ਵੀ ਰਲ ਗਏ ਔਰ ਬੈਰਾਰ ਜਿਹੜੇ ਸਨ ਇਹ ਸਾਰੇ ਰਲ ਕੇ ਇਹਨਾਂ ਨੇ ਇਕੱਠਿਆਂ ਸਲਾਹ ਕੀਤੀ ਤੇ ਸਲਾਹ ਕਰਕੇ ਸਾਰਿਆਂ ਨੂੰ ਇਹਨਾਂ ਨਾਲ ਲੈ ਲਿਆ।
ਲੈ ਕਰ ਚਲੇ ਦੀਵਾਨੇ ਸਾਰੇ।
ਇਹ ਬੈਰਾਰ ਤੇ ਦੀਵਾਨੇ ਸਾਰੇ ਸੰਗ ਲੈ ਕੇ ਭਾਵ ਇਕੱਠੇ ਹੋ ਕੇ ਸਾਰੇ ਹੀ ਰਾਤ ਨੂੰ ਨੱਸਣ ਵਾਸਤੇ ਕਹਿੰਦੇ ਸਾਰੇ ਤਿਆਰ ਹੋ ਗਏ ਤੇ ਸਾਰੇ ਚਲੇ ਗਏ।
ਨਿਸਮੈ ਭਾਜ ਗਇਓ ਨਹਿ ਰਹਿਓ।
ਰਾਤ ਦੇ ਸਮੇਂ ਵਿੱਚ ਸਾਰੇ ਭੱਜ ਗਏ, ਕੋਈ ਨੀ ਬਚਿਆ, ਨਾ ਕੋਈ ਨੀ ਰਹੇ, ਇਹ ਦੀਵਾਨੇ ਵੀ ਚਲੇ ਗਏ ਸਾਰੇ ਨਾਲ ਲੈ ਕੇ।
ਗੁਰ ਸੰਗ ਜਾਏ ਪ੍ਰਸੰਗ ਸੁਕਇਓ।
ਤੇ ਇੱਕ ਸਿੱਖ ਨੇ ਜਾ ਕੇ ਸਤਿਗੁਰਾਂ ਨੂੰ ਇਹ ਸਾਰਾ ਪ੍ਰਸੰਗ ਦੱਸਤਾ, ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ, ਉਹ ਸਿੱਖ ਨੂੰ ਜਿਵੇਂ ਪਤਾ ਲੱਗਾ ਉਹ ਸਿੱਖ ਨੇ ਸਤਿਗੁਰਾਂ ਨੂੰ ਸਾਰਾ ਜਾ ਕੇ ਪ੍ਰਸੰਗ ਦੱਸਣਾ ਕੀਤਾ।
ਹੁਤੇ ਦੀਵਾਨੇ ਜੋ ਮਤ ਮਾਰੇ।
ਕਹਿੰਦੇ ਜਿਹੜੇ ਦੀਵਾਨੇ ਸੀ ਨਾ ਜਿਨ੍ਹਾਂ ਦੀ ਮਤ ਮਾਰੀ ਗਈ ਉਹਨਾਂ ਦੀ, ਕਿਉਂਕਿ ਜਦੋਂ ਮਤ ਮਾਰੀ ਜਾਂਦੀ ਹੈ ਨਾ ਫਿਰ ਗੁਰੂ ਤੋਂ ਬੇਮੁੱਖ ਹੋ ਜਾਂਦਾ, ਤੇ ਭਾਈ ਗੁਰਦਾਸ ਜੀ ਕਹਿੰਦੇ ਬੇਮੁੱਖ ਸੁੱਖ ਨਾ ਦੇਖਈ ਛੁੱਟੜ ਜਿਉਂ ਛੌੜੀ। ਜਿਵੇਂ ਛੁੱਟੜ ਇਸਤਰੀ ਨੂੰ ਕਿਤੇ ਸੁੱਖ ਨਹੀਂ ਨਾ ਪ੍ਰਾਪਤ ਹੁੰਦਾ, ਗੁਰੂ ਤੋਂ ਬੇਮੁੱਖ ਹੁੰਦਾ ਉਹਨੂੰ ਕਿਤੇ ਵੀ ਸੁੱਖ ਨਹੀਂ ਪ੍ਰਾਪਤ ਹੁੰਦਾ। ਤੇ ਕਹਿੰਦੇ ਇਹ ਮਤ ਦੇ ਮਾਰਿਆਂ ਦੀ ਮਤ ਮਾਰੀ ਗਈ ਹੈ ਤੇ ਸਾਰੇ ਭੱਜ ਗਏ ਹਨ।
ਹਮਨੇ ਜਾਣੇ ਲੈ ਗਏ ਸਾਰੇ।
ਉਹ ਸਿੱਖ ਕਹਿਣ ਲੱਗਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ, ਜੋ ਮੈਂ ਜਾਣਿਆ, ਜੋ ਮੈਨੂੰ ਪਤਾ ਲੱਗਾ ਹੈ ਕਿ ਸਾਰੇ ਭੱਜ ਗਏ ਨੇ, ਹਮਨੇ ਇਹ ਜਾਣੇ ਵੀ ਮੈਂ ਸਾਰੇ ਇਹ ਜਾਣਿਆ ਕਿ ਸਾਰੇ ਜਿਹੜੇ ਨੇ ਰਾਤ ਦੇ ਸਮੇਂ ਭੱਜ ਗਏ ਹਨ।
ਦੋਹਰਾ ਡਲ ਸਿੰਘ ਬੈਠਿਓ ਆਨ ਕਰ, ਸ਼੍ਰੀ ਮੁਖ ਕੀਨ ਬਖਾਨ।
ਤੇ ਦੀਵਾਨ ਸਤਿਗੁਰਾਂ ਦਾ ਸੱਜਿਆ ਅੰਮ੍ਰਿਤ ਵੇਲਾ ਹੋਇਆ ਤੇ ਇਹਨੇ ਚਿਰ ਨੂੰ ਭਾਈ ਡਲ ਸਿੰਘ ਵੀ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਿਆ ਤੇ ਬੈਠ ਕੇ ਕਹਿਣ ਲੱਗਾ,
ਆਪਣੀ ਤਿਆਰੀ ਕੀਜੀਏ ਦੱਖਣ ਕਰੇ ਪਿਆਨ।
ਸਤਿਗੁਰੂ ਜੀ ਕਹਿਣ ਲੱਗੇ ਡਲ ਸਿੰਘ ਨੂੰ, ਕਹਿੰਦੇ ਡਲ ਸਿੰਘ ਜੀ ਏਦਾਂ ਕਰੋ, ਆਪਣੀ ਤਿਆਰੀ ਕਰੋ, ਹੁਣ ਦੱਖਣ ਦੇਸ਼ ਨੂੰ ਜਾਣਾ ਹੈ, ਦੱਖਣ ਦੇਸ਼ ਜਾਣ ਵਾਸਤੇ ਤੁਸੀਂ ਤਿਆਰੀ ਕਰ ਲਵੋ।
ਚੋ ਪਈ ਹੱਥ ਜੋੜ ਬੋਲਿਓ ਤਬ ਸੋਏ।
ਡਲ ਸਿੰਘ ਹੱਥ ਜੋੜ ਕੇ ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਨਮੁਖ ਹੋ ਕੇ ਕਹਿਣ ਲੱਗਾ
ਇਨ ਚਾਰਨ ਰਾਖਾ ਨੈ ਕੋਏ।
ਇਨ ਚਾਰਨ ਰਾਖਾ ਨੈ ਕੋਏ ਵੀ ਭਾਵ ਜਿਹੜੇ ਨਗਰ ਵਿੱਚ ਅਸੀਂ ਜਿਹੜੇ ਪਰਿਵਾਰ ਪਿੱਛੇ ਛੱਡ ਚੱਲੇ ਹਾਂ, ਜਿਹੜੇ ਇਲਾਕਾ ਛੱਡ ਚੱਲੇ ਹਾਂ, ਰਿਆਸਤਾਂ ਛੱਡ ਚੱਲੇ ਹਾਂ, ਕਹਿੰਦੇ ਇਹਦਾ ਰਾਖਾ ਕੌਣ ਆ। ਹੁਣ ਮਨ ਵਿੱਚ ਕੋਈ ਨਾ ਕੋਈ ਬਹਾਨਾ ਬਣਾਉਂਦੇ ਨੇ ਕਿਸੇ ਤਰੀਕੇ ਨਾਲ ਵੀ ਰਹਿ ਜਾਈਏ ਤੇ ਸਤਿਗੁਰੂ ਕਹਿ ਦੇਣ ਵੀ ਤੁਸੀਂ ਰਹੋ। ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਕਹਿਣ ਲੱਗੇ ਝਾੜਨ ਮੈਂ ਰਾਖਾ ਕੋਈ ਵੀ ਕੌਣ ਰੱਖਿਆ ਕਰੇਗਾ ਆ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ, ਕਿਉਂਕਿ ਚੌਧਰੀ ਵੀ ਸੀ ਇਲਾਕਾ ਵੀ ਸੀ। ਕਹਿੰਦਾ ਇਹਨਾਂ ਦੀ ਕੌਣ ਰਾਖੀ ਕਰੇਗਾ।
ਹਮ ਚੜ ਚਲੇ ਤਿਆਗ ਜਬ ਭੌਣ,
ਜਦੋਂ ਅਸੀਂ ਇਹ ਸਾਰਾ ਭੌਣ ਆਪਣਾ ਘਰ ਇਲਾਕਾ ਸਾਰਾ ਛੱਡ ਕੇ ਚਲੇ ਜਾਵਾਂਗੇ ਤੇ ਕਿਵੇਂ ਰਾਖੀ ਹੋਵੇਗੀ ਇਸ ਦੀ।
ਗ੍ਰਾਮ ਵਸਾਵੇ ਗੋ ਤਬ ਕੌਣ,
ਫਿਰ ਗ੍ਰਾਮ ਨੂੰ ਪਿੰਡ ਨੂੰ ਕੌਣ ਵਸਾਵੇਗਾ, ਕੌਣ ਇਹਨਾਂ ਦੀ ਰਾਖੀ ਕਰੇਗਾ।
ਗੁਰੂ ਕਹਿਓ ਰਹਿ ਗ੍ਰਾਮ ਅਰ ਚਾਰ।
ਕਲਗੀਧਰ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ ਨੇ ਇਹ ਗ੍ਰਾਮ ਜਿਹੜੇ ਪਿੰਡ ਨੇ, ਇਲਾਕੇ ਨੇ, ਰਿਆਸਤਾਂ, ਇਹ ਜੰਗਲ ਆਦਿਕ ਜੋ ਵੀ ਹੈ,
ਇਹ ਦੇਹਾਂ ਸਭ ਬਿਨ ਸੰਹਾਰ।
ਇਹ ਜਿਹੜੀਆਂ ਦੇਹਾਂ ਨੇ, ਜਿਹੜੇ ਸਰੀਰ ਨੇ, ਇਹਨਾਂ ਚੋਂ ਕੋਈ ਹੈ ਇੱਥੇ ਰਹਿਣ ਵਾਲਾ? ਸਭ ਨਾਸ਼ਵੰਤੀ ਹੈ ਨਾ, ਇਹ ਸਾਰਾ ਕੁਝ ਕੋਈ ਵੀ ਰਹਿਣ ਵਾਲਾ ਨਹੀਂ, ਸਾਰਾ ਹੀ ਬਿਨਸਨਹਾਰ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਰੀ, ਕੂੜ ਬੈਸਨਹਾਰ। ਸਤਿਗੁਰੂ ਜੀ ਕਹਿੰਦੇ ਨੇ ਇਹ ਪਿੰਡ, ਇਹ ਨਗਰ, ਇਹ ਜੰਗਲ, ਇਹ ਦੇਹਾਂ, ਇਹ ਸਰੀਰ, ਸਾਰਾ ਕੁਝ ਹੈ, ਰਹਿਣ ਵਾਲਾ ਥਿਰ ਹੈ? ਕਹਿੰਦੇ ਥਿਰ ਨਹੀਂ, ਕਹਿੰਦੇ ਸਾਰਾ ਹੀ ਬਿਨਸਨਹਾਰ ਹੈ।
ਥਿਰਤਾ ਇਨਕੀ ਲਖੋ ਨ ਕੈਸੇ।
ਉਹ ਇਹਦੀ ਥਿਰਤਾ ਕਿਵੇਂ ਜਾਣਨਾ? ਕਹਿੰਦੇ ਮਨ ਵਿੱਚ ਕਿਸੇ ਤਰ੍ਹਾਂ ਵੀ ਥਿਰਤਾ ਨਾ ਜਾਣ, ਇਹ ਸਾਰਾ ਥਿਰ ਰਹਿਣ ਵਾਲਾ ਹੈ।
ਬਰਖਾ ਹੋਤ ਬੁੱਧ ਬੁੱਧਾ ਜੈਸੇ।
ਸਾਰਾ ਸੰਸਾਰ, ਇਹ ਸਾਰਾ ਕੁਝ ਇਸ ਤਰ੍ਹਾਂ ਹੈ ਜਿਉਂ ਵਰਖਾ ਪੈਂਦੀ ਹੈ ਨਾ, ਵਰਖਾ ਤੇ ਬੁੱਧ ਬੁੱਧਾ ਪੈਂਦਾ ਬਣਦਾ, ਉਹ ਬਣਦਾ ਤੇ ਬਣਦਿਆਂ ਬਣਦਿਆਂ ਖਤਮ ਹੋ ਜਾਂਦਾ। ਕਹਿੰਦੇ ਇਵੇਂ ਜਾਣ ਵੀ ਬੁੱਧ ਬੁੱਧਾ ਬਣਦਾ ਜਿਵੇਂ ਤੇ ਉਸੇ ਵੇਲੇ ਖਤਮ ਹੋ ਜਾਂਦਾ। ਕਹਿੰਦੇ ਸਾਰਾ ਸੰਸਾਰ ਇਸੇ ਤਰ੍ਹਾਂ ਹੀ ਹੈ, ਇਹ ਕੋਈ ਵੀ ਥਿਰ ਨਹੀਂ ਹੈ, ਇਹ ਸਾਰਾ ਹੀ ਬਿਨਸਨਹਾਰ ਹੈ। ਇਹਦੀ ਮਨਿਆਦ ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਨੇ ਸਲੋਕਾਂ ਵਿੱਚ, ਕਹਿੰਦੇ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿੰਦੇ ਬੁਲਬਲੇ ਦੇ ਸਮਾਨ ਹੈ, ਇਹ ਬੁੱਧ ਬੁੱਧੇ ਦੇ ਸਮਾਨ ਹੈ, ਇਹ ਸਭ ਕੁਝ ਬਿਨਸੰਹਾਰ ਹੈ।
ਜਿਮ ਪਰਵਾਹ ਕੋ ਚਲਨ ਸੁਭਾਉ।
ਫਿਰ ਇੱਕ ਹੋਰ ਪ੍ਰਮਾਣ ਦਿੰਦੇ, ਕਹਿੰਦੇ ਜਿਵੇਂ ਨਦੀ ਦਾ ਪ੍ਰਵਾਹ ਚੱਲਦਾ, ਜਲ ਚੱਲਦਾ ਹੈ,
ਭਰਿਓ ਰਹਿਤ ਹੈ ਨਿਤ ਦਰਿਆਉ।
ਜੇ ਦਰਿਆ ਨਿਤ ਭਰੇ ਹੁੰਦੇ, ਕਦੀ ਖਾਲੀ ਹੁੰਦੇ ਨੇ, ਪਾਣੀ ਅੱਗੇ ਚਲੇ ਗਿਆ ਤੇ ਦਰਿਆ ਖਾਲੀ ਹੋ ਗਏ, ਵੀ ਤੂੰ ਇਹ ਸੰਸਾਰ ਦਾ ਠੇਕਾ ਲਈ ਜਾਂਦਾ ਵੀ ਮੇਰੇ ਤੋਂ ਬਿਨਾਂ ਇਹ ਕਿਵੇਂ ਹੋਏਗਾ। ਤੇ ਕਹਿੰਦੇ ਦਰਿਆ ਦੇ ਵਿੱਚ ਪਾਣੀ ਚੱਲਦਾ, ਪ੍ਰਵਾਹ ਚੱਲੀ ਜਾਂਦਾ, ਕਦੀ ਖਾਲੀ ਥੋੜਾ ਹੋਏ ਨੇ ਉਹ ਜਲ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਸਭ ਆਵਣ ਜਾਣ, ਕੋਈ ਆ ਰਿਹਾ ਕੋਈ ਜਾ ਰਿਹਾ, ਤੇ ਜੇ ਆਖੇ ਮੇਰਾ ਕਰਕੇ ਹੀ ਆ ਸਾਰਾ ਪਿੰਡ, ਮੇਰਾ ਕਰਕੇ ਪਰਿਵਾਰ ਸਾਰਾ, ਇਹ ਭੁਲੇਖਾ ਕਲਗੀਧਰ ਪਾਤਸ਼ਾਹ ਦੀ ਮਨ ਵਿੱਚੋਂ ਕੱਢਣਾ ਚਾਹੁੰਦੇ ਨੇ, ਪਰ ਮਨ ਵਿੱਚ ਇਹ ਬਹਾਨੇ ਤੋੜ ਲਿਆ ਵੀ ਕਿਸੇ ਨਾ ਕਿਸੇ ਨੂੰ ਸਤਿਗੁਰੂ ਕਹਿ ਦੇਣ ਵੀ ਤੂੰ ਚੱਲ ਇੱਥੇ ਰਹਿ ਪੈ। ਇਸ ਤਰ੍ਹਾਂ ਦੇ ਬਹਾਨੇ ਬਣਾ ਰਿਹਾ ਸਤਿਗੁਰੂ ਕਲਗੀਧਰ ਸਮਝਾ ਰਹੇ ਨੇ। ਕਹਿੰਦੇ ਜਿਵੇਂ ਕਦੀ ਦਰਿਆ ਨਹੀਂ ਖਾਲੀ ਹੋਏ, ਉਹ ਚੱਲਦਾ ਹੈ ਜਿਵੇਂ ਦਰਿਆਵਾਂ ਦਾ ਪ੍ਰਵਾਹ।
ਰਾਖੇ ਚਾਰਨ ਗ੍ਰਾਮ ਬਸਾਵਨ।
ਕਹਿੰਦੇ ਇਹ ਝਾੜਾਂ ਦੇ, ਇਹ ਨਗਰਾਂ ਦੇ, ਪਿੰਡਾਂ, ਇਲਾਕੇ ਜਿਹੜੇ ਸਾਰੇ ਕਹਿੰਦੇ ਵਸਦੇ ਰਹਿਣੇ ਨੇ, ਇਹਨਾਂ ਦਾ ਤੂੰ ਫਿਕਰ ਨਾ ਕਰ।
ਉਪਜੈ ਨਰ ਲੱਖੋਂ ਇਨ ਥਾਵਨ।
ਕਹਿੰਦੇ ਇੱਥੇ ਲੱਖਾਂ ਨਰ ਉਪਜਦੇ ਨੇ, ਕੋਈ ਆ ਰਿਹਾ ਕੋਈ ਜਾ ਰਿਹਾ, ਕਈ ਆਏ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾਉਂਦੀ ਨਾ ਵੀ ਜਿਹੜੇ ਰਾਜਾਂ ਚ ਕਹਿੰਦੇ ਵੀ ਸਾਡਾ ਕਰਕੇ, ਕਹਿੰਦੇ ਕਈ ਇਹਦੇ ਮਾਲਕ ਪਹਿਲਾਂ ਹੋ ਗਏ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਅਨੇਕਾਂ ਪ੍ਰਮਾਣ ਦੇ ਕੇ ਸਤਿਗੁਰੂ ਜੀ ਸਮਝਾ ਰਹੇ ਹਨ।
ਕਿਉਂ ਤੂੰ ਫਸੇ ਮੋਹ ਕੇ ਫੰਦ।
ਹੁਣ ਜਿਹੜੀ ਮੇਨ ਗੱਲ ਆ, ਕਿਉਂਕਿ ਸਤਿਗੁਰੂ ਦੇਖਦੇ ਨੇ ਵੀ ਮੋਹ ਦੇ ਵਿੱਚ ਫਸਿਆ ਹੋਇਆ ਸਾਰਾ ਕੁਝ ਕਹਿ ਰਿਹਾ, ਤੇ ਸਤਿਗੁਰਾਂ ਨੇ ਬਚਨ ਕੀਤਾ ਭਾਈ ਦਲ ਸਿੰਘ ਤੂੰ ਕਿਉਂ ਮੋਹ ਦੇ ਵਿੱਚ ਫਸ ਰਿਹਾ, ਕਿਉਂ ਮੋਹ ਦੀ ਫਾਹੀ ਦੇ ਵਿੱਚ ਤੂੰ, ਮੋਹ ਦਾ ਜਿਹੜਾ ਜਿਹੜਾ ਫਾਹੀ ਹੈ, ਫਾਂਸੀ ਹੈ, ਉਹ ਗਲ ਵਿੱਚ ਕਿਉਂ ਪਾਈ ਜਾਂਦਾ, ਮੋਹ ਦੇ ਫੰਦੇ ਵਿੱਚ ਤੂੰ ਕਿਉਂ ਫਸਿਆ ਹੋਇਆ ਹੈ।
ਲੱਖ ਬੰਧੂ ਆਦਿਕ ਸੰਬੰਧ।
ਲੱਖਾਂ ਜਿਹੜੇ ਬੰਧੂ ਨੇ ਤੇ ਸਾਰੇ ਸੰਬੰਧੀ ਹਨ ਜੋ
ਆਗੇ ਦੇਹ ਦੇਸ਼ ਕੋ ਰਾਜ।
ਕਹਿੰਦੇ ਤੂੰ ਸਾਡੇ ਨਾਲ ਅੱਗੇ ਚੱਲ, ਇਹਨਾਂ ਦਾ ਖਿਆਲ ਛੱਡ, ਸਤਿਗੁਰੂ ਸਾਰਿਆਂ ਨੂੰ ਪਾਲਣ ਵਾਲਾ ਹੈ, ਇਹਨਾਂ ਦਾ ਫਿਕਰ ਨਾ ਕਰ, ਤੂੰ ਸਾਡੇ ਨਾਲ ਅੱਗੇ ਚੱਲ, ਭਾਵ ਦੱਖਣ ਦੇਸ਼ ਵੱਲ ਚੱਲ, ਤੇ ਤੈਨੂੰ ਅਸੀਂ ਰਾਜ ਦੇਵਾਂਗੇ।
ਹੋਏ ਅਨੁਸਾਰ ਅਨੇਕ ਸਮਾਜ,
ਸਾਰਾ ਜਿਹੜਾ ਸਮਾਜ ਆ ਭਾਵ ਸਾਰੀ ਪ੍ਰਜਾ ਜਿਹੜੀ ਹੈ ਤੇਰੇ ਅਧੀਨ ਹੋਵੇਗੀ, ਤੇਰੇ ਅਨੁਸਾਰ ਹੋਵੇਗੀ। ਤੈਨੂੰ ਅਸੀਂ ਰਾਜ ਦੇਣਾ, ਤੈਨੂੰ ਰਾਜ ਦੇਵਾਂਗਾ, ਸਾਰਾ ਸਮਾਜ ਜਿਹੜਾ ਤੇਰੇ ਅਧੀਨ ਹੋਵੇਗਾ।
ਆਪਣੇ ਪਾਸ ਥਾਨ ਮੁਝ ਦੇਹੋ,
ਤੂੰ ਸਾਨੂੰ ਸਦਾ ਹੀ ਕਹਿੰਦਾ ਰਹਿੰਦਾ ਵੀ ਆਪਣੇ ਪਾਸ ਥਾਨ ਮੁਝ ਦੇਹੋ, ਵੀ ਆਪਣੇ ਚਰਨਾਂ ਵਿੱਚ ਮੈਨੂੰ ਥਾਂ ਦਿਓ। ਕਿਉਂਕਿ ਡਲ ਸਿੰਘ ਬੇਨਤੀ ਕਰਦਾ ਸੀ ਨਾ ਕਲਗੀਧਰ ਪਾਤਸ਼ਾਹ ਨੂੰ ਕਿ ਮੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿਓ, ਕਹਿੰਦੇ ਨਿੱਤ ਤੂੰ ਇਹ ਮੰਗਦਾ ਰਹਿੰਦਾ ਹੈ।
ਮੰਗਤ ਰਹਿਤ ਹਮੋ ਤੇ ਇਹੋ,
ਸਾਡੇ ਕੋਲੋਂ ਤੂੰ ਸਦਾ ਇਹੋ ਹੀ ਮੰਗ ਰੱਖਦਾ ਹੈ।
ਕਿਉਂ ਅਬ ਭਰਮ ਸੰਗ ਚੈ ਛੋਰਾ,
ਹੁਣ ਤੇਰੇ ਮਨ ਵਿੱਚ ਭਰਮ ਪੈ ਗਿਆ, ਭਰਮ ਦੇ ਵਿੱਚ ਪੈ ਕੇ ਤੂੰ ਸਾਡਾ ਸੰਗ ਕਿਉਂ ਛੱਡ ਰਿਹਾ? ਵਾਰ ਵਾਰ ਤੇ ਤੂੰ ਮੰਗ ਇਹ ਕਰ ਰਿਹਾ ਵੀ ਮੈਨੂੰ ਥਾਂ ਦਿਓ ਆਪਣੇ ਚਰਨਾਂ ਵਿੱਚ, ਮੰਗਦਾ ਰਹਿੰਦਾ, ਪਰ ਹੁਣ ਤੇਰੇ ਮਨ ਵਿੱਚ ਕਿਉਂ ਭਰਮ ਪੈ ਗਿਆ, ਤੂੰ ਕਿਉਂ ਸਾਡਾ ਸਾਥ ਛੱਡਣਾ ਚਾਹੁੰਦਾ ਹੈ?
ਚਲੋ ਤਿਆਰ ਹੋਏ ਦੱਖਣ ਔਰਾ,
ਚੱਲ ਭਾਈ ਡਲ ਸਿੰਘ ਤੂੰ ਤਿਆਰ ਹੋ, ਤਿਆਰ ਹੋ ਕੇ ਸਾਡੇ ਨਾਲ ਦੱਖਣ ਦੇਸ਼ ਨੂੰ ਚੱਲਣਾ ਕਰ।
ਡਰਤ ਕਹੇ ਸਤ ਬਚਨ ਭਲਾ ਜੀ,
ਹੁਣ ਡਲ ਸਿੰਘ ਡਰਦਿਆਂ ਹੋਏ ਬਚਨ ਕਹਿੰਦਾ ਸਤ ਬਚਨ ਜੀ ਭਲਾ ਜੀ, ਡਰਦਿਆਂ ਹੋਏ ਇਸ ਤਰ੍ਹਾਂ ਬਚਨ ਕਹਿ ਰਿਹਾ ਹੈ ਪਰ ਮਨ ਨਹੀਂ ਮੰਨ ਰਿਹਾ।
ਅੰਤਰ ਚਾਹਤ ਗੁਰੂ ਛਲਾ ਜੀ,
ਮਨ ਦੇ ਵਿੱਚ ਕੀ ਆ, ਅੰਤਰ ਕੀ ਆ, ਅੰਦਰ ਆ ਛਲ ਕਪਟ, ਗੁਰੂ ਨੂੰ ਛਲਣਾ ਚਾਹੁੰਦਾ ਹੈ।
ਤਿਮਈ ਰਾਮ ਸਿੰਘ ਕੀ ਬਾਤ, ਤਿਮਈ ਰਾਮ ਸਿੰਘ ਕੀ ਬਾਤ,
ਇਸੇ ਤਰ੍ਹਾਂ ਹੀ ਪਹਿਲਾਂ ਭਾਈ ਡਲ ਸਿੰਘ ਜੀ ਦੀ ਗੱਲ ਕੀਤੀ, ਹੁਣ ਮਹਾਂਕਵੀ ਸੰਤੋਖ ਸਿੰਘ ਭਾਈ ਰਾਮ ਸਿੰਘ ਦੀ ਗੱਲ ਕਰ ਰਹੇ ਨੇ, ਕਿਉਂਕਿ ਇਹ ਵੀ ਨਾਲ ਸਾਥੀ, ਇਹਨਾਂ ਨੂੰ ਵੀ ਸਤਿਗੁਰਾਂ ਨੇ ਕਿਹਾ ਸੀ ਤੁਸੀਂ ਵੀ ਨਾਲ ਚੱਲੋ।
ਪੈ ਤਰ ਤਿਆਰੀ ਕੀਨੀ ਪ੍ਰਿਆਤ,
ਤੇ ਇਹਨੇ ਵੀ ਭੈ ਕਰਕੇ ਸਤਿਗੁਰਾਂ ਦਾ ਭੈ ਰੱਖ ਕੇ ਫਿਰ ਤਿਆਰੀ ਕੀਤੀ ਹੈ।
ਦੱਛਣ ਚਲਬੋ ਸਭਨ ਸੁਣਾਈ,
ਏਦਾਂ ਸਤਿਗੁਰਾਂ ਨੇ ਸਾਰਿਆਂ ਨੂੰ ਦੱਛਣ ਦੇਸ਼ ਵੱਲ ਚੱਲਣ ਵਾਸਤੇ ਸੁਣਾਇਆ ਹੈ।
ਸੁਪਤ ਜਥਾ ਸੁਖ ਰਾਤ ਬਿਤਾਈ,
ਤੇ ਰਾਤ ਨੂੰ ਸੁੱਤੇ ਹਨ ਸਾਰੇ ਤੇ ਰਾਤ ਬਤੀਤ ਕੀਤੀ ਸੁਖ ਦੇ ਨਾਲ।
ਵੱਡੀ ਪ੍ਰਾਤ ਪ੍ਰਭ ਕੀਨ ਸ਼ਨਾਨਾ,
ਵੱਡੀ ਸਵੇਰ ਹੋਈ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਾਰਿਆਂ ਨੇ ਸੋਚ ਇਸ਼ਨਾਨ ਕੀਤਾ।
ਪੈਰੇ ਵਸਤ੍ਰ ਸ਼ਸਤ੍ਰ ਬਿਦ ਨਾਨਾ,
ਨਾਨਾ ਪ੍ਰਕਾਰ ਦੇ ਸ਼ਸਤ੍ਰ ਔਰ ਵਸਤ੍ਰ ਸਜਾਉਣਾ ਕੀਤੇ।
ਹੁਕਮ ਕਰਿਓ ਘੋੜਨ ਪਰ ਜੀਨ,
ਸਤਿਗੁਰਾਂ ਨੇ ਹੁਕਮ ਕੀਤਾ ਕਿ ਘੋੜਿਆਂ ਦੇ ਜੀਨਾ ਪਵਾ ਲਓ।
ਪਾਵੋ ਤਿਆਰੀ ਕਰੋ ਪ੍ਰਬੀਨ,
ਤੇ ਸਾਰੀ ਚੰਗੀ ਤਰ੍ਹਾਂ ਤਿਆਰੀ ਕਰ ਲਓ, ਘੋੜਿਆਂ ਦੇ ਜੀਨਾ ਪਾ ਕੇ ਕਾਠੀਆਂ ਪਾ ਲਓ।
ਸੁਣ ਦਾਸਨ ਤਤ ਛਿਨ ਕਰ ਲਈ,
ਦਾਸਾਂ ਨੇ ਸੇਵਕਾਂ ਨੇ ਸੁਣ ਕੇ ਸਤਿਗੁਰਾਂ ਦਾ ਬਚਨ ਤੇ ਤਤ ਛਿਨ ਤਿਆਰੀ ਕਰ ਲਈ।
ਸਕਲ ਸੋਜ ਬੰਧਨ ਕਰ ਦਈ,
ਸਾਰੀ ਸਮਗਰੀ ਜਿਹੜੀ ਹੈ ਬੰਨਣਾ ਕੀਤੀ ਇਕੱਤਰ ਕੀਤੀ ਹੈ।
ਸੰਗ ਖਾਲਸਾ ਹੋਇਸ ਤਿਆਰ,
ਨਾਲ ਸਾਰਾ ਖਾਲਸਾ ਵੀ ਤਿਆਰ ਹੋਇਆ ਹੈ।
ਕਿਤਕ ਪਦਾਂਤੀ ਕੋ ਅਸਵਾਰ,
ਕੁਝ ਸਵਾਰ ਨੇ ਤੇ ਕੁਝ ਪੈਦਲ ਹਲ ਚੱਲਣ ਵਾਲੇ ਹਨ।
ਸਭ ਹੂੰ ਕਮਰ ਕਸਾ ਕਰ ਲੀਨ,
ਸਾਰਿਆਂ ਨੇ ਕਮਰ ਕਸਾ ਕਰ ਲਿਆ।
ਧਨੁੱਖ ਤੁਫੰਗ ਸੰਭਾਰਨ ਕੀਨ,
ਧਨੁੱਖ ਔਰ ਬੰਦੂਕਾਂ ਦੀਆਂ ਸਾਰੀਆਂ ਸੰਭਾਲਣਾ ਕੀਤੀਆਂ।
ਡਲ ਸਿੰਘ ਰਾਮ ਸਿੰਘ ਪੇ ਤਿਆਰ,
ਭਾਈ ਡਲ ਸਿੰਘ ਤੇ ਰਾਮ ਸਿੰਘ ਸਾਰੇ ਤਿਆਰ ਹੋਏ ਹਨ।
ਇਨ ਪਰ ਕਨੀ ਕਿਰਪਾ ਪ੍ਰਭ ਤਾਰ,
ਇਨ੍ਹਾਂ ਤੇ ਕਨੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ।
ਹਿਆ ਅਨਵਾਏ ਅਰੋਹੋ ਨਾਥ,
ਸਤਿਗੁਰਾਂ ਨੇ ਘੋੜੇ ਮੰਗਵਾਏ ਹਨ।
ਕਸ ਕਸ ਕਟ ਗਮਨੇ ਪ੍ਰਭ ਸਾਥ,
ਸਾਰਿਆਂ ਨੇ ਆਪਣੇ ਕਮਰ ਕੱਸੇ ਕੀਤੇ ਤੇ ਤਿਆਰ ਹੋਏ, ਤਿਆਰੀ ਕਰ ਰਹੇ ਨੇ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਇਸ ਤੋਂ ਅੱਗੇ ਪ੍ਰਸੰਗ ਜੋ ਜਿਵੇਂ ਅੱਗੇ ਹੋਵੇਗਾ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ।